ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਾ ਅਵਗਣ ਨਾ ਵਿਚਾਰੂ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਏਹੀ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਵ ਨਿਧ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਏ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦਿਆ, ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ। ਪਰ ਧਨ ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨਾਉ, ਇਹ ਪ੍ਰਸੰਗ ਨ ਤੂਟੈ। ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫਿਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤ ਸਰ, ਏ ਸੰਪੈ ਮੋ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਸੁਪਨੰਤਰ ਨਾਹੀ। ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਛਲ ਪੈਹਾਰੀ, ਕਹਿਤ ਕਬੀਰ ਪੀਰ ਜਨ ਰਾਖੂ, ਹਰ ਸੇਵਾ ਕਰੋ ਤੁਮਾਰੀ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪ ਜੀ ਪਾਵਨ ਬਾਣੀ ਦਾ ਕੀਰਤਨ ਬਹੁਤ ਪਿਆਰ ਨਾਲ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਆਓ, ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਰਾਮਕਲੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 970 ਉੱਪਰ ਸੁਭਾਏਮਾਨ ਹੈ। ਭਗਤ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਦਬ ਸਤਿਕਾਰ ਨਾਲ ਇੱਕੇ ਵਾਰ ਕਹਿਣ ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਰਹਾਉ ਦੇ ਬੰਦ ਵਿੱਚ ਜੋ ਖਿਆਲ ਦਿੱਤਾ ਹੈ, ਜੇ ਉਹ ਖਿਆਲ ਮਾਨਵਤਾ ਨੂੰ ਮਨੁੱਖਤਾ ਨੂੰ ਸਮਝ ਆ ਜਾਏ ਤਾਂ ਸਾਡੇ ਜੀਵਨ ਜਿਉਣ ਦਾ ਤਰੀਕਾ ਬਹੁਤ ਹੀ ਸੁੰਦਰ ਹੋ ਸਕਦਾ ਹੈ। ਦੁਨੀਆ ਦੇ ਅੰਦਰ ਮਨੁੱਖ ਅਪਰਾਧ ਕਰਦੇ ਆਏ ਨੇ, ਅਪਰਾਧ ਹੋ ਰਹੇ ਨੇ, ਸੰਸਾਰ ਦੇ ਅੰਦਰ ਅਪਰਾਧ ਮਨੁੱਖ ਕਰਦਾ ਹੈ ਪਰ ਮੰਨਣ ਨੂੰ ਤਿਆਰ ਨਹੀਂ ਹੈ। ਤੁਸੀਂ ਅਕਸਰ ਵੇਖਦੇ ਹੋ ਦੁਨੀਆ 'ਤੇ ਅਪਰਾਧ ਕਰਨ ਵਾਲਾ, ਜ਼ੁਲਮ ਕਰਨ ਵਾਲਾ ਕਈ ਵਾਰ ਆਪਣੇ ਪੈਸੇ ਦੇ ਜ਼ੋਰ ਨਾਲ ਉਸ ਅਪਰਾਧ ਦੀ ਸਜ਼ਾ ਨਜਾਇਜ਼ ਬੰਦੇ ਉੱਤੇ ਵੀ ਥੋਪ ਦਿੰਦਾ ਹੈ, ਅਕਸਰ ਹੁੰਦਾ ਹੈ। ਵੱਡੇ ਵੱਡੇ ਇਨਸਾਨ, ਚਾਹੇ ਕੋਈ ਧਾਰਮਿਕ ਹੋਵੇ ਚਾਹੇ ਕੋਈ ਰਾਜਨੀਤਿਕ ਹੋਵੇ, ਅਪਰਾਧ ਹੋ ਜਾਏ ਅਤੇ ਪੈਸੇ ਦੇ ਜ਼ੋਰ ਨਾਲ ਵਕੀਲ ਖਰੀਦੇ ਜਾਂਦੇ ਨੇ, ਜੱਜ ਖਰੀਦੇ ਜਾਂਦੇ ਨੇ, ਉਹ ਅਪਰਾਧ ਦੀ ਸਜ਼ਾ ਇੱਕ ਆਮ ਦਰਮਿਆਨੇ ਵਿਅਕਤੀ ਨੂੰ ਦਵਾਈ ਜਾਂਦੀ ਹੈ। ਅਪਰਾਧ ਕਰਕੇ ਮਨੁੱਖ ਜ਼ਿੰਦਗੀ 'ਚ ਸਵੀਕਾਰ ਨਹੀਂ ਕਰਦਾ, ਉਸ ਅਪਰਾਧ ਨੂੰ ਸਾਬਤ ਕਰਨ ਲਈ ਵਿਰੋਧੀ ਧਿਰ ਵਕੀਲ ਕਰਦੀ ਹੈ। ਕਈ ਕਈ ਮਹੀਨੇ, ਕਈ ਕਈ ਸਾਲ ਕੋਰਟਾਂ ਵਿੱਚ, ਅਦਾਲਤਾਂ ਵਿੱਚ ਬਹਿਸਾਂ ਚੱਲਦੀਆਂ ਨੇ, ਫਿਰ ਜਾ ਕੇ ਸਜ਼ਾ ਹੁੰਦੀ ਹੈ। ਕਈ ਵਾਰੀ ਉਹ ਵੀ ਨਹੀਂ ਹੁੰਦੀ, ਮਨੁੱਖ ਬਰੀ ਹੋ ਜਾਂਦਾ ਹੈ। ਭਾਗਾਂ ਵਾਲੇ ਗੁਰਸਿੱਖੋ, ਇੱਕ ਬੇਨਤੀ ਕਰਾਂ, ਸੰਸਾਰ ਦੇ ਅੰਦਰ ਪੈਸੇ ਦੇ ਜ਼ੋਰ ਨਾਲ ਮਨੁੱਖ ਸੰਸਾਰ ਦੇ ਅਪਰਾਧ ਤੋਂ ਬਚ ਜਾਏਗਾ, ਪਰ ਜੋ ਧਰਮ ਹੈ, ਧਰਮ ਦੀ ਦੁਨੀਆ ਹੈ, ਉੱਥੇ ਮਨੁੱਖ ਅਪਰਾਧ ਕਰਕੇ ਪੈਸੇ ਦੇ ਜ਼ੋਰ ਨਾਲ ਬਚ ਨਹੀਂ ਸਕਦਾ। ਹਾਂ, ਉਹ ਸਜ਼ਾ ਸਾਨੂੰ ਬਾਹਰੋਂ ਦਿਸਦੀ ਨਹੀਂ ਹੈ, ਅੰਦਰ ਖਾਤੇ ਮਿਲਦੀ ਜ਼ਰੂਰ ਹੈ। ਉਹ ਬਾਹਰੋਂ ਨਹੀਂ ਦਿਸਦੀ ਸੰਸਾਰ ਦੇ ਮਨੁੱਖ ਨੂੰ, ਆਤਮਿਕ ਤੌਰ 'ਤੇ ਕਿੰਨਾ ਪਰੇਸ਼ਾਨ ਹੁੰਦਾ ਹੈ, ਆਪਣੇ ਸੋਚ ਤੌਰ 'ਤੇ ਕਿੰਨਾ ਪਰੇਸ਼ਾਨ ਹੁੰਦਾ ਹੈ, ਇਹ ਉਸੇ ਮਨੁੱਖ ਨੂੰ ਪਤਾ ਜਿਹਦੇ ਨਾਲ ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਭਗਤ ਕਬੀਰ ਜੀ ਨੇ ਇਸ ਰਹਾਉ ਦੇ ਬੰਦ ਵਿੱਚ ਖਿਆਲ ਦਿੱਤਾ ਹੈ, ਹੇ ਗੋਬਿੰਦ, ਅਸੀਂ ਅਪਰਾਧੀ ਹਾਂ। ਹੁਣ ਕਿੱਡੇ ਵੱਡੇ ਭਾਗ ਨੇ ਕਿ ਬਾਬਾ ਕਬੀਰ ਜੀ ਆਪਣੇ ਅਪਰਾਧ ਆਪਣੇ ਸਿਰ ਲੈ ਰਹੇ ਨੇ, ਅਪਰਾਧ ਤਾਂ ਸਾਡੇ ਨੇ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਉਸ ਸ਼ਬਦ ਵਿੱਚ ਕਹੀਆਂ ਨੇ, ਸਾਰੀਆਂ ਬੁਰਾਈਆਂ ਸਾਡੇ ਵਿੱਚ, ਗੁਰੂ ਸਾਹਿਬ ਗੱਲ ਆਪਣੀ ਕਰ ਰਹੇ ਨੇ। ਅੱਜ ਦਾ ਇਹ ਪਾਵਨ ਸ਼ਬਦ ਵਿੱਚ ਵੀ ਸਾਰੇ ਔਗਣ, ਸਾਰੀਆਂ ਬੁਰਾਈਆਂ ਹੈਗੀਆਂ ਸਾਡੇ ਵਿੱਚ ਨੇ, ਪਰ ਕਿੱਡਾ ਭਲਾ ਹੈ ਕਿ ਉਹ ਆਪਣੇ ਆਪ 'ਤੇ ਟੁਕਾ ਕੇ ਸਾਨੂੰ ਸਿੱਖਿਆ ਦੇ ਰਹੇ ਨੇ। ਹੁਣ ਵੀ ਸਮਝ ਆ, ਕਿਤੇ ਅਪਰਾਧ ਜਾਣੇ ਅਣਜਾਣੇ ਤੂੰ ਕਰ ਤਾਂ ਨਹੀਂ ਰਿਹਾ। ਹੁਣ ਧਿਆਨ ਮਾਰਨਾ, ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ, ਹੋ ਸਕਦਾ ਸਾਡੇ 'ਚੋਂ ਕੋਈ ਇਸ ਅਪਰਾਧ ਤੋਂ ਬਚਿਆ ਹੋਵੇ, ਹੋ ਸਕਦਾ ਸਾਡੇ 'ਚੋਂ ਬਹੁਤ ਜ਼ਿਆਦਾ ਇਹ ਅਪਰਾਧ ਕਰ ਰਹੇ ਹੋਣ। ਸ਼ਬਦ ਅਰਹਾਉ ਵਾਲਾ ਬੰਦ ਹੈ ਗੋਬਿੰਦ, ਹਮ ਐਸੇ ਅਪਰਾਧੀ, ਹੇ ਗੋਬਿੰਦ, ਅਸੀਂ ਇਹੋ ਜਿਹੇ ਅਪਰਾਧੀ ਹਾਂ। ਕਿਹੋ ਜਿਹੇ? ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹਿ ਸਾਧੀ। ਇਹ ਅਪਰਾਧ ਹੈ ਕਿ ਜਿਹਨੇ ਸਰੀਰ ਦਿੱਤਾ ਹੈ, ਜਿਹਨੇ ਕਾਇਆ ਸਿਰਜੀ ਹੈ, ਇਹ ਮੇਰੇ ਮਾਲਕ ਜੀ ਕਦੀ ਵੀ ਉਸਦਾ ਧੰਨਵਾਦ ਨਹੀਂ ਕੀਤਾ, ਸ਼ੁਕਰਾਨਾ ਨਹੀਂ ਕੀਤਾ, ਕਦੀ ਵੀ ਪ੍ਰੇਮ ਵਿੱਚ ਜੁੜ ਕੇ ਉਹਦਾ ਧੰਨਵਾਦ ਨਹੀਂ ਕੀਤਾ, ਸ਼ੁਕਰਾਨਾ ਨਹੀਂ ਕੀਤਾ, ਜਿਸ ਨੇ ਇੰਨੀ ਸੁੰਦਰ ਕਾਇਆ ਸਿਰਜ ਕੇ ਸਾਨੂੰ ਜਨਮ ਦਿੱਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਝ ਕੀ ਵਾਰ ਵਿੱਚ ਇੱਕ ਬਹੁਤ ਪਿਆਰਾ ਸਲੋਕ, ਜਿਸ ਵਿੱਚ ਸਾਨੂੰ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਬਾਰੇ ਖਿਆਲ ਦੇ ਰਹੇ ਨੇ। ਹੁਣ ਧਿਆਨ ਦੇਣਾ, ਜਿਹੜੀਆਂ ਦਾਤਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ, ਉਹ ਦਾਤਾਂ ਸਾਡਿਆਂ ਸਾਰਿਆਂ ਕੋਲ ਹੈਗੀਆਂ ਨੇ, ਮੁਨਕਰ ਨਹੀਂ ਹੋ ਸਕਦੇ ਅਸੀਂ, ਚਾਹੇ ਕੋਈ ਹਿੰਦੂ ਵੀਰ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਕਿਸੇ ਵੀ ਮਤ ਨਾਲ ਸੰਬੰਧ ਰੱਖਦਾ ਹੈ, ਇਹ ਦਾਤਾਂ ਤਾਂ ਮੁਨਕਰ ਹੋ ਹੀ ਨਹੀਂ ਨਾ ਸਕਦਾ ਜਿਹੜੀਆਂ ਦਾਤਾਂ ਮੈਨੂੰ ਮਾਲਕ ਨੇ ਦਿੱਤੀਆਂ ਨੇ। ਕਈ ਵਾਰ ਮਨੁੱਖ ਕਹਿੰਦਾ ਮੈਂ ਗੁਰਦੁਆਰੇ ਕਿਉਂ ਜਾਵਾਂ, ਮੈਂ ਬਾਣੀ ਕਿਉਂ ਪੜ੍ਹਾਂ, ਮੈਂ ਧਰਮੀ ਕਿਉਂ ਬਣਾਂ, ਕਿਉਂ ਮੈਂ ਰੱਬ ਦਾ ਸ਼ੁਕਰਾਨਾ ਕਰਾਂ, ਮੈਨੂੰ ਦਿੱਤਾ ਕੀ ਹੈ? ਤੁਹਾਨੂੰ ਦਿੱਤਾ, ਤੁਸੀਂ ਜਾਓ, ਆਓ ਆਪਾਂ ਗਿਣ ਲਈਏ ਰੱਬ ਨੇ ਕੀ ਕੁਝ ਦਿੱਤਾ ਹੈ ਸਾਨੂੰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਉ ਪਾਏ ਤਨ ਸਾਜਿਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਓ ਭਗਤ ਨੇ ਸਾਧੀ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਪਹਿਲਾ ਪਰਉਪਕਾਰ, ਪਹਿਲੀ ਦਾਤ ਜਿਹੜੀ ਉਹਨੇ ਦਿੱਤੀ ਹੈ, ਇਸ ਸਰੀਰ ਵਿੱਚ ਜਿੰਦ ਪਾ ਕੇ ਇਹਨੂੰ ਤੁਰਨ ਫਿਰਨ ਯੋਗਾ ਕੀਤਾ। ਇਸ ਦਾਤ ਤੋਂ ਕੋਈ ਮੁਨਕਰ ਹੋ ਸਕਦਾ ਕਿ ਮੈਨੂੰ ਨਹੀਂ ਮਿਲੀ, ਮੈਂ ਤੁਰ ਕੇ ਜਾਣਾ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਇੱਥੇ ਬਸ ਨਹੀਂ, ਅੱਖੀਂ ਦੇਖੇ, ਅੱਖ ਵਿੱਚ ਕਾਲਾ ਮੋਤੀਆ ਆ ਜਾਏ, ਚਿੱਟਾ ਮੋਤੀਆ ਆ ਜਾਏ, ਡਾਕਟਰ ਲੱਭਦੇ ਹਾਂ, ਚੰਗਾ ਚੰਗੇ ਹੋਸਪਿਟਲ ਜਾਂਦੇ ਹਾਂ, ਇਲਾਜ ਕਰਕੇ ਕਾਲਾ ਮੋਤੀਆ ਕੱਢ ਦੇਵੇ ਡਾਕਟਰ, ਚੰਗਾ ਹੋਵੇ ਡਾਕਟਰ, ਅਤੇ ਉਹਦਾ ਪ੍ਰਚਾਰ ਕੀਤਾ ਜਾਂਦਾ ਬੰਦੇ ਵੱਲੋਂ। ਰਿਸ਼ਤੇਦਾਰ ਪੁੱਛਣ ਆਉਂਦੇ ਨੇ, ਹੁਣ ਕਿਵੇਂ ਅੱਖ ਹੈ? ਕਹਿੰਦੇ ਵੀ ਕਮਾਲ ਦਾ ਡਾਕਟਰ ਹੈ, ਹੁਣ ਤਾਂ ਬਹੁਤ ਵਧੀਆ ਦਿਸਦਾ, ਦੂਰ ਤੱਕ ਦਿਸਦਾ। ਜਿਸ ਰਿਸ਼ਤੇਦਾਰ ਕੋਲ ਬੈਠੇ, ਜਿਸ ਭਾਈ ਕੋਲ ਬੈਠੇ, ਜਿਹਦੇ ਕੋਲ ਬੈਠੇ, ਉਸ ਡਾਕਟਰ ਦੀ ਗੱਲ ਛੇੜ ਲਈ, ਉਹਦੇ ਗੁਣ ਦੱਸਣ ਲੱਗ ਪਏ। ਕਮਾਲ ਦੀ ਗੱਲ ਹੈ, ਜਿਸ ਡਾਕਟਰ ਨੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਕੱਢਿਆ, ਉਹਦੀ ਗੱਲ ਤਾਂ 50-100 ਬੰਦੇ ਕੋਲ ਕੀਤੀ, ਜਿਸ ਰੱਬ ਨੇ ਅੱਖ ਦੇ ਕੇ ਭੇਜਿਆ ਸੀ, ਉਹਦੀ ਗੱਲ ਆਪਣੇ ਬੱਚਿਆਂ ਕੋਲ ਵੀ ਨਹੀਂ ਕੀਤੀ। ਗੋਬਿੰਦ ਹਮ ਐਸੇ ਅਪਰਾਧੀ, ਕੀ ਇਹ ਅਪਰਾਧ ਮਾਫ ਕਰਨ ਵਾਲਾ ਹੈ ਮਨੁੱਖ ਦਾ ਕਿ ਕਾਲਾ ਚਿੱਟਾ ਮੋਤੀਆ ਇੱਕ ਬੰਦੇ ਨੇ ਕੱਢਿਆ ਹੈ ਤੇਰੀ ਅੱਖ ਚੋਂ, ਅਤੇ ਤੂੰ ਉਹ ਜਿੱਥੇ ਬੈਠਦਾ ਹੈ ਉਹਦੀ ਕਹਾਣੀ ਪਾ ਕੇ ਬਹਿ ਜਾਂਦਾ, ਜਿੱਥੇ ਬੈਠਦਾ ਉਹਦੀ ਕਹਾਣੀ ਪਾ ਕੇ ਬਹਿ ਜਾਂਦਾ ਹੈ। ਪਰ ਜਿਸ ਨਿਰੰਕਾਰ ਨੇ ਤੈਨੂੰ ਅੱਖ ਦੇ ਕੇ ਦੁਨੀਆ 'ਤੇ ਭੇਜਿਆ, ਜਿਹਦੇ ਨਾਲ ਤੂੰ ਆਪਣੀ ਮਾਂ ਦੀ ਸ਼ਕਲ ਵੇਖੀ, ਫਿਰ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਕੱਢਣ ਵਾਲੇ ਨੇ ਫਰੀ 'ਤੇ ਕੱਢਿਆ ਕੋਈ ਨਹੀਂ, ਪੈਸੇ ਲੱਗੇ ਨੇ। ਪੈਸੇ ਦੇਣ ਦੇ ਬਾਵਜੂਦ ਵੀ ਡਾਕਟਰ ਦਾ ਪ੍ਰਚਾਰ, ਰੱਬ ਨੇ ਅੱਖਾਂ ਦਾ ਪੈਸਾ ਹੀ ਕੋਈ ਨਹੀਂ ਲਿਆ, ਉਹਦੀ ਗੱਲ ਹੀ ਨਹੀਂ ਕਰਦਾ। ਰੱਬ ਨੇ ਅੱਖਾਂ ਦਾ ਪੈਸਾ ਹੀ ਕੋਈ ਨਹੀਂ ਲਿਆ, ਕੋਈ ਕੀਮਤ ਨਹੀਂ ਦੇਣੀ ਪਈ ਅੱਖਾਂ ਦੀ, ਕਿ ਮੈਂ ਅੱਖਾਂ ਲੈਣੀਆਂ ਹੋਣ ਤਾਂ ਮੈਨੂੰ ਕੀਮਤ ਦੇਣੀ ਪਈ ਹੋਵੇ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਬਾ ਬੋਲੇ, ਜ਼ੁਬਾਨ ਬੋਲਣ ਵਾਸਤੇ ਦਿੱਤੀ ਹੈ, ਹੈਗਾ ਤਾਂ ਮਾਸ ਦਾ ਟੁਕੜਾ ਹੀ ਹੈ, ਇਹਦੇ ਨਾਲ ਕਿੰਨੀਆਂ ਗੱਲਾਂ ਕਰਦਾ ਹੈ, ਕਿੰਨੀਆਂ ਬਾਤਾਂ ਪਾਉਂਦਾ ਹੈ, ਕਿੰਨੇ ਬਿਜ਼ਨਸ ਵਪਾਰ ਕਰਦਾ, ਘੰਟਿਆਂ ਬੱਧੀ ਵਪਾਰ ਦੀਆਂ ਗੱਲਾਂ ਫੋਨਾਂ 'ਤੇ ਇਸ ਜ਼ੁਬਾਨ ਨਾਲ ਕਰਦਾ। ਭਾਗਾਂ ਵਾਲੇ ਗੁਰਸਿੱਖੋ, ਕਦੀ ਇਹ ਦਾਤਾਂ ਨੂੰ ਵਿਚਾਰ ਕੇ ਵੇਖੋ, ਇਹ ਕਿਸੇ ਮਨੁੱਖ ਨੇ ਤਾਂ ਨਹੀਂ ਦਿੱਤੀਆਂ, ਨਿਰੰਕਾਰ ਨੇ ਦਿੱਤੀਆਂ ਨੇ। ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਬਾ ਬੋਲੇ, ਜ਼ੁਬਾਨ ਬੋਲਣ ਵਾਸਤੇ ਦਿੱਤੀ ਹੈ। ਅੱਖੀਂ ਦੇਖਿਆ ਜੇਬਾ ਬੋਲੇ, ਕੰਨੀ ਸੁਰਤ ਸਮਾਏ, ਕੰਨ ਸੁਣਨ ਵਾਸਤੇ ਦਿੱਤੇ ਨੇ। ਇਹਨਾਂ ਕੰਨਾਂ ਨਾਲ ਸੁਣਦਾ ਹੈ ਮਨੁੱਖ, ਉਮਰ ਲੰਘਦੀ ਜਾਏ ਕਈਆਂ ਨੂੰ ਸੁਣਨਾ ਘੱਟ ਜਾਂਦਾ ਹੈ। ਮਸ਼ੀਨ ਲੈ ਕੇ ਆਉਂਦੇ ਨੇ, ਟੀਵੀ 'ਤੇ ਵੀ ਐਡ ਆਉਂਦੀ ਹੈ, ਉਹਦੀ ਨਾਲ ਕੀਮਤ ਵੀ ਲਿਖੀ ਆਉਂਦੀ ਹੈ, ਘਰੋਂ ਕਾਲ ਕਰੋ ਅਤੇ ਮੰਗਾ ਲਓ। ਉਹ ਮਸ਼ੀਨ ਲਵਾਉਣ ਤੋਂ ਬਾਅਦ ਵੀ ਮਸ਼ੀਨ ਦਾ ਪ੍ਰਚਾਰ ਕਰਦਾ ਹੈ ਮਨੁੱਖ। ਜੇ ਨਾਨੇ ਕੋਲ ਗਿਆ, ਦੋ ਤੇ ਨੇ ਕਿਹਾ ਨਾਨਾ ਜੀ ਤੁਹਾਨੂੰ ਸੁਣਾਈ ਇਹਨਾਂ ਦਿੰਦਾ, ਆਹ ਲਾਓ, ਨਾਨੇ ਨੂੰ ਲਾ ਕੇ ਦੇ ਆਇਆ, ਨਾਨੇ ਨੇ ਅੱਗੇ ਆਪਣੇ ਕੁੜਮ ਨੂੰ ਜਾ ਦੱਸਿਆ, ਦਾਦੇ ਨੇ ਅੱਗੇ ਰਿਸ਼ਤੇਦਾਰਾਂ ਨੂੰ ਜਾ ਦੱਸਿਆ, ਕਿੰਨੇ ਕਿੰਨੇ ਦੂਰ ਦੂਰ ਤੱਕ ਉਸ ਮਸ਼ੀਨ ਦਾ ਪ੍ਰਚਾਰ, ਕਿ ਮੈਨੂੰ ਹੁਣ ਸੁਣਦਾ ਨਹੀਂ ਸੀ, ਹੁਣ ਸੁਣਨ ਲੱਗ ਪਿਆ, ਹੁਣ ਤਾਂ ਸੂਈ ਵੀ ਜ਼ਮੀਨ 'ਤੇ ਡਿੱਗਦੀ, ਉਹਦੀ ਆਹਟ, ਉਹਦੀ ਆਵਾਜ਼ ਵੀ ਕੰਨਾਂ ਤੱਕ ਜਾਂਦੀ ਹੈ। ਮਸ਼ੀਨ ਦਾ ਪ੍ਰਚਾਰ ਕਰ ਦਿੱਤਾ, ਕਾਲਾ ਚਿੱਟਾ ਮੋਤੀਆ ਕੱਢਣ ਵਾਲੇ ਡਾਕਟਰ ਦਾ ਪ੍ਰਚਾਰ ਕਰਤਾ, ਪਰ ਜਿਸ ਰੱਬ ਨੇ ਇਹ ਸੁਣਨ ਦੀ ਤਾਕਤ ਅੰਦਰ ਪਾਈ ਸੀ, ਅੱਖ ਦਿੱਤੀ ਸੀ, ਉਹਦੀ ਗੱਲ ਤਾਂ ਕਦੀ ਪੁੱਤਰਾਂ ਧੀਆਂ ਨਾਲ ਵੀ ਨਹੀਂ ਕੀਤੀ, ਇਹ ਅਪਰਾਧ ਨਹੀਂ ਹੈ? ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਭਾਉ ਭਗਤੀ ਦਾ ਅਰਥ ਇਹ ਨਹੀਂ ਹੈ ਬਹਿ ਕੇ ਰਾਮ ਰਾਮ ਅਤੇ ਅੱਲਾ ਅੱਲਾ ਕਰੀ ਜਾਣਾ, ਉਹਦੇ ਗੁਣ ਵਿਚਾਰ ਕੇ ਉਹਦੇ 'ਤੇ ਤੁਰਨਾ ਉਹਦੀ ਭਗਤੀ ਹੈ, ਉਹਦੇ ਗੁਣਾਂ ਨੂੰ ਸਮਝ ਕੇ ਉਹਦੇ ਅਨੁਸਾਰ ਜ਼ਿੰਦਗੀ ਜਿਉਣਾ ਉਹਦੀ ਭਗਤੀ ਹੈ। ਅੱਖੀਂ ਦੇਖਿਆ ਜੇਬਾ ਬੋਲੇ, ਕੰਨੀ ਸੁਰਤ ਸਮਾਏ, ਪੈਰੀਂ ਚੱਲੇ, ਕੋਈ ਅੰਗ ਛੱਡਿਆ ਹੈ ਮੇਰੇ ਮਾਲਕ ਨੇ। ਅੱਖਾਂ ਦੀ ਗੱਲ ਕਰ ਦਿੱਤੀ, ਜ਼ੁਬਾਨ ਦੀ ਗੱਲ ਕਰ ਦਿੱਤੀ, ਸਰਵਣਾਂ ਦੀ ਗੱਲ ਕਰ ਦਿੱਤੀ, ਕਹਿਣ ਲੱਗੇ ਪੈਰੀਂ ਚੱਲੇ, ਪੈਰਾਂ ਨਾਲ ਤੁਰਦਾ ਹੈ ਤੂੰ, ਪੈਰਾਂ ਦੇ ਨਾਲ ਕਿੰਨੀਆਂ ਕਿੰਨੀਆਂ ਮੰਜ਼ਲਾਂ ਮਾਰਦਾ ਹੈ, ਪੈਰ ਤੁਰਨ ਵਾਸਤੇ ਦਿੱਤੇ ਨੇ। ਲੱਤ ਟੁੱਟ ਜਾਏ ਕੋਈ ਪਲਸਤਰ ਵਧੀਆ ਡਾਕਟਰ ਲਾ ਦੇਵੇ ਉਹਦਾ ਵੀ ਪ੍ਰਚਾਰ ਕਰਦਾ, ਕੋਈ ਲੱਤ ਦਾ ਜੋੜ ਲਾ ਦੇਵੇ ਉਹਦੀ ਵੀ ਗੱਲ ਦਸਾਂ ਵੀਹਾਂ ਕੋ ਕਰ ਹੀ ਦਿੰਦਾ ਵੀ ਉਹ ਫਲਾਣਾ ਡਾਕਟਰ ਬਹੁਤ ਵਧੀਆ, ਉਹਦੇ ਕੋਲ ਜਾ ਹੱਡੀ ਦਾ ਐਸਾ ਜੋੜ ਪਾਉਂਦਾ ਪਤਾ ਵੀ ਨਹੀਂ ਲੱਗਦਾ। ਪੈਰੀਂ ਚੱਲੇ ਹੱਥੀਂ ਕਰਨਾ, ਹੱਥ ਕੰਮ ਕਰਨ ਵਾਸਤੇ ਦਿੱਤੇ ਨੇ। ਪੈਰੀਂ ਚੱਲੇ ਹੱਥੀਂ ਕਰਨਾ, ਮਹਾਰਾਜ ਕਹਿੰਦੇ ਦਿੱਤਾ ਪਹਿਨੇ ਖਾਏ, ਉਹਦਾ ਦਿੱਤਾ ਪਹਿਨਦਾ ਵੀ ਹੈ ਅਤੇ ਉਹਦਾ ਦਿੱਤਾ ਖਾਂਦਾ ਵੀ ਹੈ, ਉਹਦਾ ਦਿੱਤਾ ਪਹਿਨਿਆ ਵੀ ਅਤੇ ਖਾਧਾ ਵੀ। ਸਾਚਾ ਸਾਹਿਬ ਸਾਚ ਨਾਏ, ਉਹ ਮਾਲਕ ਸੱਚਾ ਹੈ, ਉਹਦਾ ਨਿਆਂ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ, ਬੋਲੀ ਭਾਓ ਪ੍ਰੇਮ ਵਾਲੀ, ਭਾਖਿਆ ਭਾਓ ਅਪਾਰ। ਕਹਿਣ ਲੱਗੇ ਆਖੇ ਮੰਗੇ ਦੇ ਦੇ, ਜੀਵ ਆਖਦੇ ਨੇ ਮੰਗਦੇ ਨੇ ਦੇ ਦੇ, ਦਾਤ ਕਰੇ ਦਾਤਾਰ। ਜੀਵਾਂ ਨੇ ਆਖਿਆ, ਜੀਵਾਂ ਨੇ ਮੰਗਿਆ ਦੇ ਦੇ, ਦਾਤ ਕਰੇ ਦਾਤਾਰ। ਸਵਾਲ ਪੈਦਾ ਹੋ ਗਿਆ ਫੇਰ ਕਿ ਅੱਗੇ ਰੱਖੀਏ, ਜੇ ਮੰਗ ਕੇ ਹੀ ਉਹਦੇ ਕੋਲੋਂ ਲਿਆਇਆ ਤਾਂ ਜਦੋਂ ਉਹਨੂੰ ਮਿਲ ਜਾਈਏ ਉਹਦੇ ਅੱਗੇ ਰੱਖੀਏ ਕੀ, 10 ਰੁਪਈਏ 100 ਰੁਪਈਆ ਇਹ ਤਾਂ ਉਹਦੇ ਕੋਲੋਂ ਮੈਂ ਲਿਆ ਹੈ। ਹੁਣ ਪਿਤਾ ਦੇ ਪਿਤਾ ਬਹੁਤ ਵਧੀਆ ਕੋਈ ਗਿਫਟ ਬੱਚੇ ਨੂੰ ਲਿਆ ਕੇ ਦੇਵੇ, ਬੱਚਾ ਬਾਹਰ ਦੋਸਤਾਂ ਨੂੰ ਵਿਖਾਉਣ ਚਲਾ ਜਾਇਆ, ਮੇਰਾ ਡੈਡੀ ਮੇਰੇ ਵਾਸਤੇ ਬਹੁਤ ਵਧੀਆ ਚਾਬੀ ਵਾਲੀ ਸੈੱਲਾਂ ਵਾਲੀ ਬੈਟਰੀ ਵਾਲੀ ਕਾਰ ਲੈ ਕੇ ਆਇਆ, ਬੱਚਿਆਂ ਨੂੰ ਵਿਖਾਵੇ ਦੋਸਤਾਂ ਨੂੰ, 3-4 ਘੰਟਿਆਂ ਬਾਅਦ ਆਣ ਕੇ ਡੈਡੀ ਨੂੰ ਦੇਵੇ, ਡੈਡੀ ਜੀ ਆਹ ਕਾਰ ਲੈ ਲਓ ਵੇਖੋ ਕਿੱਡੀ ਵਧੀਆ ਹੈ। ਡੈਡੀ ਕਹੇਗਾ ਪੁੱਤਰ ਮੈਂ ਲਿਆ ਕੇ ਦਿੱਤੀ ਹੈ ਤੈਨੂੰ, ਇਹ ਮੈਂ ਹੀ ਲਿਆ ਕੇ, ਤੂੰ ਮੈਂ ਲਿਆ ਕੇ ਦਿੱਤੀ, ਤੂੰ ਮੈਨੂੰ ਜਿਹੜਾ ਵਿਖਾ ਰਿਹਾ ਇਹ ਮੈਂ ਲਿਆ ਕੇ ਦਿੱਤੀ ਹੈ ਤੈਨੂੰ। ਕਦੀ ਅਸੀਂ ਨਹੀਂ ਰੱਬ ਨਾਲ ਇੱਦਾਂ ਕਰਦੇ, ਮਾਲਕ ਦੇ ਕੋਲੋਂ ਲੈ ਕੇ ਦਾਤਾ ਉਹਨੂੰ ਹੀ ਮੁੜ ਕੇ ਕਹਿੰਦੇ ਮੈਂ ਇੰਨਾ, ਅਤੇ ਲਿਸਟਾਂ ਪੜੀਆਂ ਜਾਂਦੀਆਂ ਨੇ ਗੁਰੂ ਘਰ ਦੇ ਵਿੱਚ, ਫਲਾਣੇ ਨੇ ਗੁਰੂ ਨੂੰ ਆਹ ਦਿੱਤਾ, ਫਲਾਣੇ ਨੇ ਗੁਰੂ ਨੂੰ ਆਹ ਦਿੱਤਾ, ਫਲਾਣੇ ਨੇ ਗੁਰੂ ਨੂੰ ਆਹ ਦਿੱਤਾ। ਕੌਣ ਹੁੰਦਾ ਹੈ ਗੁਰੂ ਨੂੰ ਤੂੰ ਦੇਣ ਵਾਲਾ, ਤੂੰ ਤਾਂ ਇੱਥੋਂ ਹੀ ਮੰਗ ਕੇ ਲੈ ਕੇ ਗਿਆ ਹੈ, ਤੂੰ ਤਾਂ ਗਿੜਗੜਾਇਆ ਸੈਂ, ਤੂੰ ਤਾਂ ਤਰਲੇ ਲੈ ਸਨ ਮੈਨੂੰ ਆਹ ਵੀ ਦੇ ਦੇ ਆਹ ਵੀ ਦੇ ਦੇ, ਦੁਕਾਨ ਇੱਥੋਂ ਮੰਗ ਕੇ ਲਈ, ਕਾਰਖਾਨਾ ਇੱਥੋਂ ਮੰਗਿਆ। ਹੁਣ ਉਸ ਕਾਰਖਾਨੇ 'ਚੋਂ ਜੇ 4 ਛਿੱਲੜ ਕਮਾ ਲਏ ਨੇ ਉਹ ਕਹਿੰਦਾ ਮੈਂ ਦਿੱਤੇ ਨੇ। ਕਿੰਨਾ ਮਨੁੱਖ ਸੌਦੇਬਾਜ਼ ਹੈ, ਕਦੀ ਇਹਨਾਂ ਸ਼ਬਦਾਂ ਨੂੰ ਗਹਿਰਾਈ ਨਾਲ ਵਾਚ ਕੇ ਵੇਖੋ। ਜਪਜੀ ਸਾਹਿਬ ਤਾਂ ਕਦੀ ਕਿਸੇ ਸਿੱਖ ਨੂੰ ਪੁੱਛ ਕੇ ਵੇਖਣਾ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜੀ, ਹਾਂਜੀ ਰੋਜ਼ ਕਰਦੇ ਹਾਂ, ਕਿੰਨਾ ਟਾਈਮ ਲਾਉਂਦੇ ਹਾਂ ਜੀ, ਜੇ ਉਹ ਕਹਿਣਗੇ ਜੀ ਸਾਡਾ ਮਨ ਨਹੀਂ ਲੱਗਦਾ, ਕਈ ਤਾਂ ਬਾਥਰੂਮ 'ਚ ਹੀ ਕਰ ਲੈਂਦੇ ਨੇ, ਮੂੰਹ ਜ਼ਬਾਨੀ ਕੰਠ ਹੁੰਦਾ ਹੈ। ਪਹਿਲਾ ਡੱਬਾ ਪਾਉਂਦਿਆਂ ਇੱਕ ਓਂਕਾਰ ਅਤੇ ਕਸ਼ਹਿਰਾ ਨਿਚੋੜਦਿਆਂ ਨਿਚੋੜਦਿਆਂ ਜਿਨ੍ਹੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਲਿਖਣ ਲੱਗਿਆਂ ਵੀ ਮੇਰੇ ਖਿਆਲ 'ਚ ਗੁਰੂ ਨਾਨਕ ਸਾਹਿਬ ਨੂੰ 1.5-2 ਸਾਲ ਲੱਗੇ ਹੋਣੇ ਨੇ, ਪੜ੍ਹਨ ਵਾਲੇ ਨੇ ਤਾਂ 10 ਮਿੰਟਾਂ 'ਚ ਹੀ ਕੰਮ ਨਿਬੇੜ ਦਿੱਤਾ। ਬਾਅਦ 'ਚ ਕਹਿੰਦਾ ਗੱਲ ਨਹੀਂ ਜੀ ਬਣਦੀ, ਬੜੇ ਸਾਲ ਹੋ ਗਏ ਪਾਠ ਕਰਦੇ ਹਾਂ, ਇਹ ਵਿਚਾਰ ਮੰਗਦੀ ਹੈ ਬਾਣੀ ਵਿਚਾਰ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਉਹ ਮਾਲਕ ਸੱਚਾ ਹੈ, ਉਹਦਾ ਨਿਆਂ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੇ ਜੀਵ ਆਖਦੇ ਨੇ ਮੰਗੇ ਦੇ ਦੇ, ਸਾਨੂੰ ਦੇ। ਇੱਦਾਂ ਪੜ੍ਹ ਰੋਜ਼ ਪਾਠ ਕਰ ਵੀ ਮੈਂ ਤਾਂ ਅੱਜ ਹੀ ਮੰਗੇ, ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ। ਅਤੇ ਜੇ ਦਾਤ ਉਹਦੇ ਕੋਲੋਂ ਲਈਏ ਤਾਂ ਫੇਰ ਕਿ ਅੱਗੇ ਰੱਖੀਏ, ਕਿ ਦਾ ਅਰਥ ਸਵਾਲੀਆ ਚਿੰਨ੍ਹ, ਮੈਂ ਫਿਰ ਕਿਹੜੀ ਚੀਜ਼ ਰੱਖਾਂ। ਜਿੱਤ ਦਿਸੈ ਦਰਬਾਰ, ਜਿਸ ਕਰਕੇ ਮੇਰੀ ਉਹਦੇ ਦਰਬਾਰ ਨਾਲ ਗੰਢ ਪਵੇ ਸਾਂਝ ਪਵੇ, ਮੈਂ ਕਿਹੜੀ ਵਸਤੂ ਉਹਦੇ ਅੱਗੇ ਰੱਖਾਂ। ਮੂੰਹ ਕਿ ਬੋਲਣ ਬੋਲੀ ਹੈ, ਮੂੰਹ ਕਿਹੜਾ ਬੋਲ ਬੋਲਾਂ। ਜਿੱਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਉਹ ਮੈਨੂੰ ਪਿਆਰ ਕਰਨ ਲੱਗ ਪਏ, ਮੈਂ ਕਿਹੜਾ ਬੋਲ ਬੋਲਾਂ, ਕਿਹੜੀ ਭਾਸ਼ਾ ਬੋਲਾਂ, ਕਿਹੜੇ ਬਚਨ ਬੋਲਾਂ ਜਿਨ੍ਹਾਂ ਨਾਲ ਮੈਨੂੰ ਰੱਬ ਜੀ ਪ੍ਰੇਮ ਕਰਨ ਲੱਗ ਪੈਣ। ਮਹਾਰਾਜ ਕਹਿੰਦੇ ਜੇ ਤਾਂ ਪੈਸਾ ਰੱਖੇਗਾ, ਧਨ ਰੱਖੇਗਾ, ਮਤਾ ਸੋਚੀ ਕਿ ਧਨ ਪੈਸੇ ਨਾਲ ਤੇਰੇ 'ਤੇ ਖੁਸ਼ ਹੋਣਾ, ਇਹ ਤਾਂ ਤੂੰ ਲਿਆ ਹੀ ਉਹਦੇ ਕੋਲੋਂ ਹੈ, ਇਹ ਤਾਂ ਉਹਦੇ ਕੋਲੋਂ ਲੈ ਕੇ ਗਏ। ਮਹਾਰਾਜ ਕਿਹੜੀ ਚੀਜ਼ ਦੇ ਨਾਲ ਮੈਨੂੰ ਉਹਦਾ ਦਰਬਾਰ ਦੱਸੇਗਾ? ਕਹਿੰਦੇ ਇੱਕੋ ਚੀਜ਼ ਹੈ, ਉਹ ਕੀ ਹੈ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਇਸ ਵੇਲੇ ਨੂੰ ਸਮਝਣ ਦੀ ਲੋੜ ਹੈ। ਆ ਹੁਣ ਬੈਠੇ, ਕਦੀ ਕਿਸੇ ਨੇ ਸ਼ਾਮਾਂ ਨੂੰ ਅੰਮ੍ਰਿਤ ਵੇਲਾ ਕਿਹਾ ਹੈ? ਨਹੀਂ ਕਿਹਾ ਹੋਏਗਾ, ਸਾਡੀ ਤਾਂ ਜ਼ੁਬਾਨ 'ਤੇ ਇਹੋ ਚੜਿਆ। ਮੈਂ ਤਾਂ ਅੰਮ੍ਰਿਤ ਵੇਲੇ ਉੱਠਿਆ ਸੀ। ਪਾਗਾਂ ਵਾਲਿਓ, ਇੱਕ ਬੇਨਤੀ ਕਰਾਂ, ਸਵੇਰੇ ਉੱਠਣ ਨੂੰ ਵੀ ਗੁਰਬਾਣੀ 'ਚ ਅੰਮ੍ਰਿਤ ਵੇਲਾ ਕਿਹਾ, ਕਿਉਂਕਿ ਉਸ ਵੇਲੇ ਨਾ ਸਰੀਰ ਨੂੰ ਭੁੱਖ ਲੱਗੀ ਹੁੰਦੀ ਹੈ, ਨਾ ਸੰਸਾਰ ਦਾ ਕੋਈ ਬਾਹਰਲਾ ਸ਼ੋਰ ਸ਼ਰਾਬਾ ਹੁੰਦਾ ਹੈ, ਸੰਸਾਰ ਦੀਆਂ ਲੋੜਾਂ ਤੋਂ ਸਰੀਰ ਮੁਕਤ ਹੁੰਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਚਿੜੀ ਚੌਕੀ ਪੌ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਵੇਂ ਰੰਗ। ਪਰ ਨਾਲ ਦੂਜਾ ਪੱਖ ਵੀ ਹੈ। ਹੁਣ ਜਦੋਂ ਜਿਸ ਵਕਤ ਅਸੀਂ ਉਹਦੀਆਂ ਵਿਚਾਰਾਂ ਕਰਨੀਆਂ, ਉਹ ਵੇਲਾ ਅੰਮ੍ਰਿਤ ਹੈ। ਜੇ ਵੇਲਾ ਵਕਤ ਵਿਚਾਰ ਹੀ ਹੈ, ਕਿਤ ਵੇਲੇ ਭਗਤ ਹੋਏ, ਜੇ ਵੇਲੇ ਵਕਤ ਦੀ ਵਿਚਾਰ ਵਿੱਚ ਪੈ ਜਾਈਏ ਤਾਂ ਫਿਰ ਭਗਤੀ ਤਾਂ ਕਰ ਹੀ ਨਹੀਂ ਸਕਦੇ। ਹੁਣ ਕੋਈ ਰਾਤ ਕਾਰਖਾਨੇ 'ਚੋਂ 1 ਵਜੇ ਆਇਆ ਹੈ, ਆਪਣੀ ਜੋਬ ਤੋਂ ਰਾਤ 1:30 ਵਜੇ ਘਰ ਪਹੁੰਚੇ, ਉਹ ਕਿਵੇਂ ਉੱਠੇਗਾ 4 ਵਜੇ? ਜੇ ਉੱਠ ਵੀ ਪਵੇਗਾ ਤਾਂ ਸਰੀਰ ਨੂੰ ਤਾਂ 6-7 ਘੰਟੇ ਨੀਂਦ ਦੀ ਉੱਠ ਪਵੇਗਾ, ਪਰ ਬੱਧਾ ਚੱਟੀ ਜੋ ਭਰਿਆ ਨਾ ਗੁਣ ਉਪਕਾਰ। ਆ ਇੱਕ ਦਿਨ ਬੈਠੇ ਇੱਕ ਬਜ਼ੁਰਗ ਮਾਤਾ ਦੱਸੇ, ਕਹਿੰਦੇ ਪੁੱਤਰ ਪਾਠ ਕਰਦਿਆਂ ਕਈ ਵਾਰੀ ਗੁਟਕਾ ਡਿੱਗ ਪੈਂਦਾ, ਇੱਥੋਂ ਨੀਂਦ ਆਉਂਦੀ ਹੈ, ਕੁਦਰਤੀ ਗੱਲ ਹੈ, ਸਰੀਰ ਨੂੰ ਨੀਂਦ ਦੀ ਵੀ ਲੋੜ ਹੈ ਨਾ। ਹੁਣ ਜਿਹੜਾ ਵਿਅਕਤੀ ਰਾਤ 10 ਵਜੇ ਸੁੱਤਾ ਹੈ, ਉਹ 4 ਵਜੇ ਆਪਣਾ ਬਿਸਤਰਾ ਤਿਆਗ ਸਕਦਾ ਹੈ। ਹੁਣ ਜਦੋਂ ਸਾਡੇ 'ਤੇ ਕੁਝ ਕੰਡੀਸ਼ਨਾਂ ਲਾ, ਇਹਨਾਂ ਵਿਸ਼ਿਆਂ ਦੀ ਵਿਚਾਰ ਕਰਨ ਦੀ ਲੋੜ ਸੀ ਗੁਰਦੁਆਰਿਆਂ ਦੇ ਵਿੱਚ, ਸਾਡਾ ਬੱਚਾ ਭੱਜਾ ਹੋਣਾ ਸੀ ਧਰਮ ਦੇ ਵਿੱਚ, ਉਹਨੂੰ ਧਰਮ ਬੜਾ ਚੰਗਾ ਲੱਗਣਾ ਸੀ। ਜੇ ਬੱਚਾ ਰਾਤ 10 ਵਜੇ ਸੁੱਤਾ ਹੈ, ਉਹ 4 ਵਜੇ ਬਿਸਤਰਾ ਤਿਆਗ ਸਕਦਾ, ਕਿਉਂਕਿ 4 ਵਜੇ ਤੱਕ 6 ਘੰਟੇ ਨੀਂਦ ਪੂਰੀ ਹੋ ਚੁੱਕੀ ਹੈ। ਜਿਹੜਾ ਰਾਤ ਸੁੱਤਾ ਹੀ 2 ਵਜੇ ਹੈ, ਉਹਨੂੰ ਤੁਸੀਂ ਕਹੋ 4 ਵਜੇ ਉੱਠ ਪਾ, ਉੱਠ ਪਵੇਗਾ ਉਹ। ਮੈਂ ਐਸੇ ਇਨਸਾਨ ਵੇਖੇ ਜਿਹੜੇ 2-2 ਵਜੇ ਰਾਤ ਉੱਠ ਕੇ ਮੁੜ ਕੇ ਦਿਨੇ ਜੋਪਾਂ 'ਤੇ ਸੁੱਤੇ ਹੁੰਦੇ ਨੇ, ਆਪਣਿਆਂ ਕੰਮਾਂ 'ਤੇ ਸੁੱਤੇ ਹੁੰਦੇ ਨੇ। ਜੇ ਜਿਹੜੀ ਸਰਕਾਰ ਕੋਲੋਂ ਤਨਖਾਹ ਲੈ ਰਹੇ ਨੇ ਕੰਮ ਦੀ, ਉਸ ਵੇਲੇ ਕਹਿੰਦੇ ਸਾਹਿਬ ਜੀ ਸੁੱਤੇ ਨੇ ਅੰਦਰ। ਉਹ ਭਲਿਆ ਤੂੰ ਡਾਕਟਰ ਹੈ ਸਰਕਾਰੀ, ਇਹ ਤੈਨੂੰ ਸਰਕਾਰ ਓਪਰੇਸ਼ਨ ਕਰਨ ਦਾ, ਇੱਥੇ ਮਰੀਜ਼ਾਂ ਨੂੰ ਚੈੱਕ ਕਰਨ ਦਾ ਪੈਸਾ ਦਿੰਦੀ ਹੈ, ਇਹ ਧਰਮ ਹੈ ਜਿਹੜਾ ਹੁਣ ਤੇਰਾ ਫਾਇਦਾ ਹੈ ਕਿ ਇੱਥੇ ਬੈਠ ਕੇ ਮਰੀਜ਼ਾਂ ਨੂੰ 100 ਕਿਲੋਮੀਟਰ ਕੋਈ ਮਰੀਜ਼ ਲੈ ਕੇ ਆ ਰਿਹਾ, ਅਤੇ ਡਾਕਟਰ ਸਾਹਿਬ ਅੰਦਰ ਸੁੱਤੇ ਹੋਏ ਨੇ, ਕਿਉਂਕਿ ਡਾਕਟਰ ਸਾਹਿਬ ਸਵੇਰੇ 2 ਵਜੇ ਉੱਠ ਕੇ ਸਿਮਰਨ ਵਿੱਚ ਗਏ ਸਨ, ਉਹ ਮਾਲਕ ਨੂੰ ਖੁਸ਼ ਕਰਨ ਗਏ ਸਨ। ਅਤੇ ਮਾਲਕ ਜੀ ਕਹਿੰਦੇ ਉਹ ਭਲਾ ਮੈਂ ਤੇਰੇ 'ਤੇ ਆਪੇ ਖੁਸ਼ ਹੋ ਜਾਣਾ, ਜਿਹੜਾ 200 ਕਿਲੋਮੀਟਰ 100 ਕਿਲੋਮੀਟਰ ਪੰਧ ਤੈਅ ਕਰਕੇ ਮਰੀਜ਼ ਆਇਆ ਨਾ, ਇਹਦਾ ਟਾਈਮ ਨਾਲ ਇਲਾਜ ਕਰ। ਡਿਊਟੀ ਇਮਾਨਦਾਰੀ ਨਾਲ ਕਰ, ਇਹ ਉਹਦਾ ਸਿਮਰਨ ਹੈ। ਇਮਾਨਦਾਰੀ ਨਾਲ ਨੌਕਰੀ ਕਰ, ਉਹਦਾ ਸਿਮਰਨ ਹੈ। ਪਰ ਸਾਡੇ ਸਾਹਮਣੇ ਵਿਚਾਰਾਂ ਹੀ ਐਸੀਆਂ ਪੇਸ਼ ਕੀਤੀਆਂ ਗਈਆਂ, ਸਾਡੇ ਬੱਚੇ ਡਰ ਗਏ, ਉਹ ਇੰਨੇ ਡਰੇ। ਤੁਸੀਂ ਤਾਂ ਹੀ ਵੇਖ ਲਓ, ਦਾਦਾ ਸਿੱਖ ਸੀ, ਹੌਲੀ ਹੌਲੀ ਪਿਤਾ ਦੇ ਕੋਲੋਂ ਸਿੱਖੀ ਘਟੀ, ਪੋਤਰੇ ਨੇ ਤਾਂ ਬਿਲਕੁਲ ਹੀ ਗਵਾਤੀ, ਉਹਦਾ ਪੋਤਰੇ ਦਾ ਕਸੂਰ ਨਹੀਂ, ਉਹਨਾਂ ਨੂੰ ਡਰਾਈ ਇੰਨਾ ਗਿਆ, ਉਹ ਇਸ ਬੰਨੇ ਨਹੀਂ ਤੁਰ ਸਕੇ। ਫਿਰ ਬੇਨਤੀ ਕਰ ਦੇਵਾਂ, ਵੇਲਾ ਆਪਣੇ ਆਪ ਚ ਅੰਮ੍ਰਿਤ ਨਹੀਂ, ਜੇ ਵੇਲਾ ਹੀ ਆਪਣੇ ਆਪ ਚ ਅੰਮ੍ਰਿਤ ਹੈ ਤਾਂ ਗੁਰਬਾਣੀ ਕੀ ਹੈ? ਗੁਰਬਾਣੀ ਵੇਲੇ ਨੂੰ ਅੰਮ੍ਰਿਤ ਬਣਾਉਂਦੀ, ਆਹ ਵੇਲਾ ਹੈ ਨਾ। ਕੋਈ ਇਸ ਵੇਲੇ ਘਰ ਬੈਠ ਕੇ ਸ਼ਰਾਬ ਪੀ ਰਿਹਾ ਹੋਵੇਗਾ, ਤੁਸੀਂ ਵੇਲੇ ਨੂੰ ਅੰਮ੍ਰਿਤ ਬਣਾ ਰਹੇ ਹੋ, ਇਹ ਵੇਲਾ ਅੰਮ੍ਰਿਤ ਬਣ ਰਿਹਾ ਨਾ। ਇਹੋ ਵੇਲੇ ਇਸ ਸਮੇਂ ਕਿਸੇ ਪਤਨੀ ਨੂੰ ਇਸ ਗੱਲੋਂ ਡਰ ਆ ਰਿਹਾ ਹੋਵੇਗਾ ਵੀ ਮੇਰਾ ਪਤੀ ਪੀ ਕੇ ਆਏਗਾ, ਪਤੀ ਪੱਬ ਵਿੱਚ ਬਹਿ ਕੇ ਕਿਸੇ ਸ਼ਰਾਬਖਾਨੇ 'ਚ ਬਹਿ ਕੇ ਸ਼ਰਾਬ ਪੀ ਰਿਹਾ ਹੋਵੇਗਾ, ਉਹ ਦੋਵੇਂ ਪੱਖੋਂ ਵੇਲਾ ਯਹਿਰ ਬਣ ਰਿਹਾ ਹੈ। ਅਤੇ ਇੱਥੇ ਕੋਈ ਸੁਭਾਗ ਜੋੜੇ ਆਪਣੇ ਬੱਚਿਆਂ ਸਮੇਤ ਆਏ ਹੋਣਗੇ, ਉਹ ਵੇਲੇ ਨੂੰ ਅੰਮ੍ਰਿਤ ਬਣਾ ਰਹੇ ਨੇ, ਫਿਰ ਵੇਲਾ ਤਾਂ ਆਪਣੇ ਆਪ 'ਚ ਅੰਮ੍ਰਿਤ ਨਾ ਹੋਇਆ। ਵੇਲੇ ਨੂੰ ਅੰਮ੍ਰਿਤ ਬਣਾਉਣਾ ਹੈ ਸਿੱਖਾ ਖੁਦ ਤੂੰ ਆਪ, ਉਹਦਾ ਜਿਹੜਾ ਬਚਨ ਹੈ ਨਾ ਅੰਮ੍ਰਿਤ ਵੇਲਾ, ਵੇਲੇ ਨੂੰ ਅੰਮ੍ਰਿਤ ਬਣਾਉਣਾ ਹੈ ਕਿਵੇਂ? ਸੱਚ ਨਾਉ, ਸੱਚੇ ਨਾਮ ਨੇ ਵੇਲੇ ਨੂੰ ਅੰਮ੍ਰਿਤ ਬਣਾਉਣਾ ਹੈ। ਹੁਣ ਕੋਈ 3 ਵਜੇ ਉੱਠਿਆ ਹੈ ਬਾਣੀ ਪੜ੍ਹਨ, ਅਤੇ ਚੋਰ ਵੀ ਤਾਂ 2-2:30 ਵਜੇ ਘਰ ਵੜਦਾ ਨਾ, ਉਹਨੂੰ ਪਤਾ 12 ਵਜੇ ਤੱਕ ਤਾਂ ਲੋਕ ਸੁਣਦੇ ਹੀ ਨੇ। ਟ੍ਰੇਨਾਂ ਦੇ ਡਰਾਈਵਰ ਜਾਗਦੇ ਨੇ, ਜਹਾਜ਼ਾਂ ਦੇ ਪਾਇਲਟ ਜਾਗਦੇ ਨੇ, ਫਿਰ ਤਾਂ ਮਾਲਕ ਉਹਨਾਂ ਨੂੰ ਮਿਲ ਜਾਏ। ਫਿਰ ਬੇਨਤੀ ਕਰ ਦੇਵਾਂ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰਕੇ ਵੇਲੇ ਨੂੰ ਅੰਮ੍ਰਿਤ ਬਣਾਉਣਾ ਹੈ। ਹੁਣ ਵੀ ਬਣ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਸਵੇਰ ਤੱਕ ਮਾਲਕ ਜੀ ਕਹਿੰਦੇ ਇੱਦਾਂ ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰ ਕਰਕੇ ਤੂੰ ਐਂ ਕਰ, ਪਹਿਲਾਂ ਤਾਂ 24 ਘੰਟਿਆਂ ਨੂੰ ਵੇਲਾ ਅੰਮ੍ਰਿਤ ਵਿੱਚ ਬਦਲ ਦੇ, ਕਰਦਿਆਂ ਕਰਦਿਆਂ ਫਿਰ ਮਹੀਨਾ ਬਦਲ ਦੇ, ਪੂਰੀ ਜ਼ਿੰਦਗੀ ਅੰਮ੍ਰਿਤ ਵੇਲਾ ਬਣਾ ਦੇ। ਕਿੱਦਾਂ ਬਣੇਗੀ ਜ਼ਿੰਦਗੀ ਅੰਮ੍ਰਿਤ ਵੇਲਾ? ਅੱਖਾਂ ਅੰਮ੍ਰਿਤ ਵੇਖਣ, ਜ਼ੁਬਾਨ ਅੰਮ੍ਰਿਤ ਬੋਲੇ, ਕੰਨ ਚੰਗੇ ਬਚਨ ਸੁਣਨ, ਜ਼ੁਬਾਨ ਚੰਗੇ ਬਚਨ ਬੋਲੇ, ਹੱਥ ਚੰਗਾ ਕੰਮ ਕਰਨ, ਪੈਰ ਚੰਗੇ ਰਸਤੇ 'ਤੇ ਤੁਰਨ, ਵੇਲਾ ਅੰਮ੍ਰਿਤ ਹੋ ਗਿਆ। ਸਮੁੱਚਾ ਜੀਵਨ ਹੀ ਅੰਮ੍ਰਿਤ ਵੇਲਾ ਬਣ ਗਿਆ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਫਿਰ ਕੀ ਹੋਏਗਾ? ਕਰਮੀ ਆਵੇ ਕੱਪੜਾ, ਬਖਸ਼ਿਸ਼ ਰੂਪੀ ਕੱਪੜਾ, ਨਦਰੀ ਮੋਖ ਦੁਆਰ, ਤੂੰ ਮੁਕਤ ਹੋ ਜਾਏਗਾ, ਤੂੰ ਬੰਧਨਾਂ ਤੋਂ ਆਜ਼ਾਦ ਹੋ ਜਾਏਗਾ। ਇਹ ਬੰਧਨ ਹੀ ਤੈਨੂੰ ਤੇਰੇ ਵੇਲੇ ਨੂੰ ਯਹਿਰ ਬਣਾ ਰਹੇ ਸਨ, ਇਹ ਬੰਧਨ ਕੱਟੇ ਗਏ, ਤੇਰਾ ਵੇਲਾ ਅੰਮ੍ਰਿਤ ਹੋ ਗਿਆ। ਬੰਧਨ ਹੀ ਬੰਦੇ ਨੂੰ ਯਹਿਰ ਬਣਾਉਂਦੇ ਨੇ, ਬੰਧਨਾਂ ਵਿੱਚ ਫਸਿਆ ਬੰਦਾ ਯਹਿਰ ਖਰੀਦਦਾ ਹੈ, ਯਹਿਰ ਵਿਹਾਜਦਾ ਹੈ। ਜਦੋਂ ਬੰਧਨ ਕੱਟੇ ਗਏ ਤਾਂ ਵੇਲਾ ਅੰਮ੍ਰਿਤ ਹੋ ਗਿਆ, ਨਦਰੀ ਮੋਖ ਦੁਆਰ। ਹੁਣ ਜਦੋਂ ਮਨੁੱਖ ਇਸ ਗੱਲ ਨੂੰ ਸਮਝੇਗਾ, ਵਿਚਾਰੇਗਾ, ਆਪਣਿਆਂ ਬੱਚਿਆਂ ਤੱਕ ਇਹ ਗੱਲ ਪਹੁੰਚਾਏਗਾ, ਜੀਵਨ ਸੋਹਣਾ ਬਣ ਜਾਏਗਾ। ਫਿਰ ਬੇਨਤੀ ਕਰ ਦੇਵਾਂ, ਉੱਠਣ 'ਤੇ ਪਾਬੰਦੀ ਨਹੀਂ, ਕੋਈ ਰਾਤੀ 10 ਸੁੱਤਾ ਹੈ, ਸਵੇਰੇ 4 ਉੱਠੇ। ਹੁਣ ਜਿਹੜਾ ਰਾਤ ਸੁੱਤਾ ਹੀ 2 ਕੰਮ ਨਿਬੇੜ ਕੇ, ਉਹਨੂੰ ਕਹੋ ਭਾਈ ਤੂੰ ਆਪਣੀ ਨੀਂਦ ਪੂਰੀ ਕਰ। ਜਦੋਂ ਤੂੰ ਆਪਣੀ ਨੀਂਦ ਪੂਰੀ ਕਰ ਲਵੇਂ, 5-6 ਘੰਟੇ ਸੌਂ ਲੈ, ਉੱਠ ਕੇ ਆਪਣਾ ਸਹਿਜ ਪਾਠ ਕਰ, ਕੋਈ ਬਾਣੀ ਦੇ ਸ਼ਬਦ ਦੀ ਵਿਚਾਰ ਕਰ, ਨਿਤਨੇਮ ਕਰ, ਤੇਰਾ ਵੇਲਾ ਇਹ ਵੀ ਅੰਮ੍ਰਿਤ ਹੈ। ਇਹਨਾਂ ਗੱਲਾਂ ਨੂੰ, ਇਹਨਾਂ ਵਿਸ਼ਿਆਂ ਨੂੰ ਗੁਰਦੁਆਰਿਆਂ ਵਿੱਚ ਬੈਠ ਕੇ ਵਿਚਾਰਨ ਦੀ ਲੋੜ ਸੀ ਕਲਾਸ ਰੂਪ ਵਿੱਚ, ਪਰ ਅਸੀਂ ਉਲਟ ਕੀਤਾ। ਅਸੀਂ ਤਾਂ 4 ਰਾਗੀ ਜਿੱਥੇ ਬੁਲਾ ਕੇ ਕੀਰਤਨ ਕਰਵਾ ਲਿਆ, ਬਾਣੀ ਦੀ ਵਿਚਾਰ ਨੂੰ ਪਿੱਛੇ ਕਰ ਦਿੱਤਾ। 4 ਸ਼ਬਦ ਪੜ੍ਹੇ, ਸੰਗਤਾਂ ਨੇ ਬੜੇ ਝੂਮ ਝੂਮ ਕੇ ਸਰਵਣ ਕੀਤੇ। ਲੋੜ ਇਹ ਸੀ, ਬੇਸ਼ੱਕ ਕੀਰਤਨ ਘੱਟ ਹੁੰਦਾ, ਵਿਚਾਰ ਹੁੰਦੀ, ਉਹਨਾਂ 'ਚੋਂ ਕਿਸੇ ਰਾਗੀ ਵੀਰ ਨੂੰ ਕਹਿੰਦੇ ਤੁਸੀਂ 4 ਦੀ ਜਗ੍ਹਾ 2 ਪੜ੍ਹਦੇ ਹੋ, 1 ਸ਼ਬਦ ਦੀ ਵਿਚਾਰ ਸੰਗਤ ਨੂੰ ਜ਼ਰੂਰ ਸਮਝਾਓ, ਸਾਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸ਼ਬਦ ਸਾਨੂੰ ਕਹਿੰਦਾ ਕੀ ਹੈ। ਅਸੀਂ ਸੁਣ ਕੇ ਚੱਲੇ ਹਾਂ, ਅਸੀਂ ਆਪਣੀ ਹੱਡ ਭੰਨਵੀਂ ਮਿਹਨਤ ਤੁਹਾਡੇ ਅੱਗੇ ਢੇਰੀ ਕਰ ਲੱਗੇ ਹਾਂ, ਸਾਨੂੰ ਕਮ ਸੇ ਕਮ ਦੱਸੋ ਤਾਂ ਸਹੀ ਇਸ ਸ਼ਬਦ ਨੂੰ ਅਸੀਂ ਸਮਝ ਕੇ ਅੱਜ ਕਰਨਾ ਕੀ ਹੈ, ਅਸੀਂ ਆਪਣੇ ਘਰ ਲੈ ਕੇ ਜਾਣਾ ਕੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਕੋਲੋਂ ਕੁਝ ਲੈਣ ਆਏ ਹਾਂ। ਭਾਗਾਂ ਵਾਲਿਓ ਜਦੋਂ ਇੱਦਾਂ ਪੁੱਛਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਈ ਚੰਗਾ ਗਿਆਨ ਦਿੰਦੇ, ਸਾਨੂੰ ਸਮਝ ਆਉਂਦਾ ਕਿ ਜਿਹੜਾ ਅਪਰਾਧ ਅਸੀਂ ਅੱਜ ਤੱਕ ਕੀਤਾ ਉਹ ਅਪਰਾਧ ਬਖਸ਼ਾ ਲਈਏ, ਜਿਹਦੇ ਅੱਜ ਤੱਕ ਗੁਣ ਨਹੀਂ ਗਾਏ ਉਹਦੇ ਗਾ ਸਕੀਏ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹੋ ਬਖਸ਼ਿਸ਼ ਕਰਦੇ ਨੇ, ਪੈਰੀ ਚੱਲੇ ਹੱਥੀਂ ਕਰਨਾ ਦਿੱਤਾ, ਪਹਿਨੇ ਖਾਏ ਉਹਦਾ ਦਿੱਤਾ, ਪਹਿਨਦਾ ਵੀ ਹੈ ਅਤੇ ਖਾਂਦਾ ਹੀ ਹੈ, ਜਿਨ ਰਚ ਰਚਿਆ ਤਿਸੇ ਨਾ ਜਾਣੇ। ਆਹ ਅਪਰਾਧ ਹੈ, ਜਿਹਨੇ ਦਾ ਰਚਨ ਰਚਿਆ, ਜਿਹਨੇ ਦੇ ਸਰੀਰ ਦੀ ਘਾੜਤ ਕੜੀ ਉਹਨੂੰ ਜਾਣਿਆ ਹੀ ਨਹੀਂ। ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅਗਿਆਨੀ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਏ, ਘਾੜਤ ਕੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪੱਤ, ਪੱਤ ਬਿਨ ਪਾਰ ਨਾ ਪਾਏ। ਗੁਰੂ ਤੋਂ ਬਿਨਾਂ ਕੋਈ ਮਨੁੱਖ ਦੀ ਇੱਜ਼ਤ ਨਹੀਂ, ਅਤੇ ਇੱਜ਼ਤ ਤੋਂ ਬਿਨਾਂ ਤੂੰ ਸੰਸਾਰ ਦੇ ਅੰਦਰ ਵਿਕਾਰਾਂ ਤੋਂ ਬਚ ਨਹੀਂ ਸਕਦਾ। ਇਹ ਅਪਰਾਧ ਹੈ ਸਾਡਾ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਓ ਭਗਤ ਨਹੀਂ ਸਾਧੀ। ਇਹ ਅਪਰਾਧ ਹੈ ਮੇਰੇ ਮਾਲਕ ਅੱਗੇ, ਅਸੀਂ ਤੇਰੇ ਨਾ ਗੁਣ ਗਾ ਸਕੇ, ਨਾ ਤੇਰੇ ਗੁਣ ਵਿਚਾਰ ਸਕੇ, ਨਾ ਤੇਰੇ ਗੁਣਾਂ ਨੂੰ ਅਸੀਂ ਸਮਝ ਸਕੇ। ਇਹ ਅਪਰਾਧ ਹੋ ਰਿਹਾ, ਅਸੀਂ ਬਚ ਸਕਦੇ ਹਾਂ? ਸ਼ੁਰੂ ਤੋਂ ਬੱਚੇ ਨੇ ਜਨਮ ਲਿਆ ਉਦੋਂ ਤੋਂ ਅਪਰਾਧ ਆਰੰਭ ਹੋ ਗਿਆ, ਉਦੋਂ ਤੋਂ ਇਹ ਅਪਰਾਧ ਹੈ, ਜਾਰੀ ਹੋ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ, ਸ਼ੁਰੂ ਤੋਂ ਅਪਰਾਧ ਸ਼ੁਰੂ ਹੋ ਗਿਆ ਕਿ ਜਦੋਂ ਬੱਚੇ ਦਾ ਜਨਮ ਹੋਇਆ ਖੁਸ਼ੀਆਂ ਮਨਾਈਆਂ ਗਈਆਂ, ਭੰਗੜੇ ਪਾਏ ਗਏ, ਚਾ ਮਲਾਰ ਕੀਤੇ ਗਏ, ਫੈਸ਼ਨ ਕੀਤੇ ਗਏ, ਵੱਡੇ ਵੱਡੇ ਪਕਵਾਨ ਤਿਆਰ ਕੀਤੇ ਗਏ, ਪਰ ਜਿਹਨੇ ਬੱਚਾ ਦਿੱਤਾ ਹੈ ਉਹਦਾ ਧੰਨਵਾਦ ਨਹੀਂ ਕੀਤਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਬਹੁਤ ਪਿਆਰਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਰੋਂਦਾ ਹੈ, ਜੇ ਨਾ ਰੋਵੇ ਤਾਂ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਬੱਚੇ 'ਚ ਕੋਈ ਨੁਕਸ ਨਾ ਹੋਵੇ, ਰੋਇਆ ਨਹੀਂ, ਕਿਤੇ ਬਹਿਰਾ ਨਾ ਹੋਵੇ, ਗੂੰਗਾ ਨਾ ਹੋਵੇ, ਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਰੋਣ ਦਾ ਪਤਾ ਮਾਂ ਨੂੰ ਕਿ ਰੋਇਆ ਕਿਉਂ, ਜੇ ਨਾ ਰੋਵੇ ਤਾਂ ਰਵਾਉਂਦੇ ਨੇ, ਨਾ ਕਿਸੇ ਪਰਿਵਾਰਕ ਮੈਂਬਰਾਂ ਨੂੰ ਪਤਾ, ਨਾ ਦਾਈ ਨੂੰ ਪਤਾ, ਨਾ ਡਾਕਟਰ ਨੂੰ ਪਤਾ ਹੈ। ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਦੀ ਗੋਦ ਵਿੱਚ ਜਿਹਨੂੰ ਪਹਿਲਾਂ ਪੋਥੀ ਸਾਹਿਬ ਕਹਿੰਦੇ ਸਨ ਕਰਵਾਈ, ਤਰਤੀਬ ਬਾਣੀ ਦੀ, ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਦੇ ਕਾਰ ਕਮਲਾਂ ਦੁਆਰਾ ਕਰਵਾਈ ਸੀ। ਭਾਈ ਗੁਰਦਾਸ ਜੀ ਬਹੁਤ ਸੁੰਦਰ ਖਿਆਲ ਦਿੰਦੇ ਨੇ, ਕਹਿੰਦੇ ਨੇ ਬੱਚਾ ਰੋਇਆ ਕਿਉਂ, ਰੋਵੈ ਰਤਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੈ ਸਭ ਪਰਿਵਾਰਾ। ਗੁਰਬਾਣੀ ਨੇ ਮੰਨਿਆ ਹੈ ਕਿ ਜਨਮ ਤੋਂ ਪਹਿਲਾਂ ਇਹ ਸੱਚ ਨਾਲ ਜੁੜਿਆ ਸੀ, ਕਿਉਂਕਿ ਸੱਚ ਨਾਲ ਇਸ ਕਰਕੇ ਜੁੜਿਆ ਸੀ ਵੀ ਕੋਈ ਠੱਗੀ ਨਹੀਂ ਮਾਰਨੀ, ਕੋਈ ਬੇਈਮਾਨ ਨਹੀਂ ਕਰਨੀ, ਕੋਈ ਝੂਠ ਨਹੀਂ ਬੋਲਣਾ, ਸੱਚ ਹੀ ਸੱਚ ਹੈ। ਸੰਸਾਰ 'ਤੇ ਆਉਂਦਿਆਂ ਲਿਵ ਟੁੱਟ ਗਈ ਅਤੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਜੀ ਕਹਿੰਦੇ ਬੱਚਾ ਰੋਇਆ, ਰੋਵੈ ਰਤਨ ਗਵਾਏ ਕਹਿ, ਰਤਨ ਗਵਾਚ ਗਿਆ, ਰੱਬ ਗਵਾਚ ਗਿਆ, ਸੱਚ ਗਵਾਚ ਗਿਆ। ਰੋਵੈ ਰਤਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੈ ਸਭ ਪਰਿਵਾਰਾ। ਬੱਚਾ ਰੋ ਰਿਹਾ ਅਤੇ ਪਰਿਵਾਰ ਹੱਸ ਰਿਹਾ ਹੈ, ਜਿੰਨਾ ਰੋਂਦਾ ਪਰਿਵਾਰ ਖੁਸ਼ੀ ਮਨਾਉਂਦਾ। ਕਹਿੰਦਾ ਲਿਆਓ ਲੱਡੂ, ਬਰਫੀਆਂ ਵਰਤਾਓ ਮੁਹੱਲੇ 'ਚ, ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓ, ਨਾਨਕਿਆਂ ਨੂੰ ਵੀ ਦੱਸ ਦਿਓ, ਉਹ ਵੀ ਆ ਜਾਣ ਢੋਲ ਲੈ ਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ, ਨਾਨਕ ਦਾਦਕ ਸੋਹਲੇ ਦੇਣ ਅਸੀਸਾਂ, ਨਾਨਕ ਵੀ ਆ ਗਏ, ਉਹ ਕਿਉਂ ਪਿੱਛੇ ਰਹਿਣ ਬਈ, ਕਿੰਨਿਆਂ ਸਾਲਾਂ ਬਾਅਦ ਦੋਤਾ ਹੋਇਆ। ਨਾਨਕ ਦਾਦਕ ਸੋਹਲੇ ਦੇਣ ਅਸੀਸਾਂ, ਬਾਲ ਪਿਆਰਾ ਅਸੀਸਾਂ ਦਿੰਦੇ ਨੇ, ਬਾਲਕ ਪਿਆਰਾ ਜੰਮਿਆ ਸਾਡੇ ਘਰ, ਪਰ ਕਿਸੇ ਨੂੰ ਉੱਥੇ ਚੇਤਾ ਹੈ ਵੀ ਜਿਹਨੇ ਦਿੱਤਾ ਉਹਦਾ ਧੰਨਵਾਦ ਕਰਨਾ ਹੈ। ਉਹ ਰੋਇਆ, ਉਹਨੂੰ ਹੋਰ ਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਦਣ ਹੀ ਫਿਕਸ ਕਰ ਲਿਆ ਵੀ ਕਿਹੜੇ ਦਿਨ ਪਾਰਟੀ ਕਰਨੀ ਹੈ, ਪਿਤਾ ਨੇ, ਪਰਿਵਾਰਕ ਮੈਂਬਰਾਂ ਨੇ ਕਿਹੜੇ ਕਿਹੜੇ ਆਰਡਰ ਦੇਣੇ, ਸ਼ਰਾਬ ਦੇ, ਉਹ ਵੀ ਬੁੱਕ ਹੋ ਗਏ ਨੇ। ਬੱਚੇ ਦੇ ਜਨਮ ਦੀ ਖੁਸ਼ੀ ਮਨਾਈ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਵਾਲੇ ਸਿੱਖ ਕਮ ਸੇ ਕਮ ਤੇਰੇ ਤੋਂ ਤਾਂ ਉਮੀਦ ਨਹੀਂ ਚਾਹੀਦੀ। ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣ ਵਾਲਿਆ ਸਿੱਖਾ, ਕਮ ਸੇ ਕਮ ਤੇਰੇ ਤੋਂ ਤਾਂ ਉਮੀਦ ਨਹੀਂ ਚਾਹੀਦੀ। ਤੂੰ ਤਾਂ ਨਮਸਕਾਰਾਂ ਕਰਦੇ ਦੋ ਦੋ ਵਾਰ ਗੁਰੂ ਗ੍ਰੰਥ ਸਾਹਿਬ ਨੂੰ, ਇਹਨਾਂ 'ਤੇ ਸਮਝ ਲੈ। ਜਨਮੇ ਕੋ ਵਾਜੇ ਵਜਾਏ ਸੋਹਲੜੇ ਅਗਿਆਨੀ ਗਾਏ। ਜਿਹੜੇ ਜਨਮ ਵੇਲੇ ਬੱਚਿਆਂ ਦੇ ਵਾਜੇ ਵਜਾਉਂਦੇ ਨੇ, ਖੁਸ਼ੀਆਂ ਦੇ ਗੀਤ ਗਾਉਂਦੇ ਨੇ, ਇਹਦਾ ਅਰਥ ਉਹ ਭੁੱਲ ਜਾਂਦੇ ਨੇ ਨਾ ਕਦੀ ਇਹਨੇ ਮਰਨਾ ਵੀ ਹੈ। ਅਤੇ ਮੈਨੂੰ ਮਾਫ਼ ਕਰਨਾ, ਜਿਹੜੇ ਜਨਮ ਵੇਲੇ ਜਿੰਨੇ ਖੁਸ਼ ਹੁੰਦੇ ਨੇ, ਜਿੱਦਣ ਕਿਤੇ ਬੱਚੇ ਦੀ ਲਾਸ਼ ਵੇਖਣੀ ਪਵੇ ਮਰਦੇ ਵੀ ਉਹ ਹੀ ਨੇ। ਜਿਹੜੇ ਬੱਚੇ ਦੀ ਜਨਮ ਦੀ ਨਸ਼ਾ ਹੈ, ਬਹੁਤ ਵੱਡਾ ਨਸ਼ਾ ਹੈ। ਮੈਂ ਨਹੀਂ ਕਹਿੰਦਾ, ਭਗਤ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਹੈਗਾ ਮਿੱਟੀ ਦਾ ਪੁਤਲਾ ਨੱਚਦਾ ਵੇਖੋ ਕਿਵੇਂ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌੜਿਓ ਫਿਰਤ ਹੈ। ਬੱਚੇ ਦਾ ਕਸੂਰ ਥੋੜ੍ਹਾ, ਉਹਨੇ ਜੋ ਕੁਝ ਸੰਸਾਰ 'ਤੇ ਦੇਖਿਆ, ਉਹਨੇ ਮਾਂ ਨੂੰ ਵੇਖਿਆ ਮਾਇਆ ਦੀਆਂ ਗੱਲਾਂ ਕਰਦਿਆਂ, ਪਿਤਾ ਨੂੰ ਵੇਖਿਆ, ਪਰਿਵਾਰਕ ਮੈਂਬਰਾਂ ਨੂੰ ਵੇਖਿਆ, ਦਾਦੀ ਨੂੰ ਵੇਖਿਆ, ਦਾਦੇ ਨੂੰ ਵੇਖਿਆ, ਦੇਖਿਆ ਵੀ ਅਤੇ ਸੁਣਿਆ ਵੀ। ਦੇਖਿਆ ਜੋ ਦੇਖਿਆ, ਸੁਣਿਆ ਜੋ ਸੁਣਿਆ, ਹੁਣ ਵੱਡਾ ਹੋ ਗਿਆ, ਅੱਜ ਵਾਰੀ ਉਹਦੀ ਬੋਲਣ ਦੀ ਹੈ, ਹੁਣ ਬੋਲੇਗਾ ਉਹ ਜੋ ਉਹਨੇ ਦੇਖਿਆ ਅਤੇ ਸੁਣਿਆ। ਜ਼ੁਬਾਨ ਉਹ ਬੋਲਦੀ ਹੈ ਜੋ ਕੰਨਾਂ ਨੇ ਸੁਣਿਆ। ਤਾਂ ਹੀ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਹੇ ਸਰਵਣੋ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ, ਨਾ ਝੂਠ ਸੁਣਿਓ, ਜੇ ਝੂਠ ਸੁਣ ਲਿਆ ਤਾਂ ਜ਼ੁਬਾਨ ਕਦੀ ਵੀ ਸੱਚ ਨਹੀਂ ਬੋਲ ਪਾਏਗੀ। ਹੇ ਸਰਵਣੋ ਤੁਹਾਡੇ ਤੇ ਸਰੀਰ ਦੀ ਬੁਨਿਆਦ ਹੈ,
ਤਾਂ ਹੀ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੋ ਪਠਾਏ, ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ ਤੁਹਾਨੂੰ ਸਰੀਰ ਨਾਲ ਇਸ ਕਰਕੇ ਲਾਇਆ ਹੈ ਸੁਣੋ ਸੱਤ ਬਾਣੀ, ਤੁਸੀਂ ਸੱਤ ਸੁਣ ਸਕੋ ਇਸ ਕਰਕੇ ਤੁਹਾਨੂੰ ਸਰੀਰ ਨਾਲ ਲਾਇਆ ਹੈ, ਅਤੇ ਸੁਣਨਾ ਤੁਸਾਂ ਕੰਨਾਂ ਨਾਲ, ਤੁਸੀਂ ਸੱਚ ਸੁਣੋਗੇ ਅਤੇ ਇਹਦਾ ਅਸਰ ਜ਼ੁਬਾਨ 'ਤੇ ਆਉਣਾ ਹੈ, ਕੰਨ ਜੋ ਸੁਣਦੇ ਨੇ ਅਸਰ ਜ਼ੁਬਾਨ 'ਤੇ ਹੁੰਦਾ ਹੈ। ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੋ ਪਠਾਏ, ਸੱਚ ਹੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੁਣਿਆ ਕੰਨਾਂ ਦੇ ਸੱਚ ਰਸਨਾ 'ਚ ਰਸ ਆ ਗਿਆ। ਸੰਬੰਧ ਬੜਾ ਡੂੰਘਾ ਹੈ ਨਾ, ਦੇਖਿਆ ਦੇਖਿਆ ਸੁਣੇ ਬੋਲੇ, ਜੋ ਕੰਨ ਸੁਣ ਕੇ ਜ਼ੁਬਾਨ ਉਹ ਬੋਲੇਗੀ, ਅਤੇ ਕੰਨਾਂ ਨੇ ਸੁਣਿਆ ਹੀ ਝੂਠ, ਕੰਨਾਂ ਨੇ ਸੁਣੇ ਖੁਸ਼ੀ ਦੇ ਗੀਤ, ਕੰਨਾਂ ਨੇ ਸੁਣਿਆ ਹੀ ਉਹ ਜਿਹਦੇ ਨਾਲ ਜ਼ਿੰਦਗੀ ਦੀ ਬੁਨਿਆਦ ਹੀ ਕੱਚੀ ਬਣਨੀ ਸੀ। ਭਗਤ ਰਵਿਦਾਸ ਜੀ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਜੋ ਕੁਝ ਦੇਖਿਆ ਸੁਣੇ, ਜੋ ਕੁਝ ਸੁਣਿਆ ਦੇਖੇ ਦੇਖੇ ਸੁਣੇ ਬੋਲੇ, ਹੁਣ ਅੱਜ ਬੋਲ ਰਿਹਾ ਹੈ, ਮਜਵਾਰੀ ਬੋਲਣ ਦੀ ਹੈ ਨਾ ਉਹਦੀ, ਦੇਖੇ ਦੇਖੇ ਸੁਣੇ ਬੋਲੇ ਦੌਰੇ ਉਹ ਫਿਰਤ ਹੈ, ਜਬ ਕੱਛ ਪਾਵੇ ਅਗਿਆਨੀ ਬੰਦਾ, ਜਬ ਕੱਛ ਪਾਵੇ ਜਿੱਦਣ ਕਿਤੇ ਪੁੱਤਰ ਹੁੰਦਾ ਨਾ ਇਹਦੇ ਘਰ ਕੋਈ ਚੀਜ਼ ਨੂੰ ਲੱਭਦੀ ਹੈ, ਉਦੋਂ ਤਾਂ ਇਹ ਬਹੁਤ ਨਸ਼ੇ 'ਚ ਹੁੰਦਾ ਹੈ। ਨਸ਼ਾ ਕੇਵਲ ਸ਼ਰਾਬ ਦਾ ਨਹੀਂ, ਕਦੀ ਵੇਖਣਾ ਕਦੀ ਕਿਸੇ ਦੇ ਘਰ ਪੰਜਾਂ ਸੱਤਾਂ ਦਸਾਂ ਸਾਲਾਂ ਬਾਅਦ ਪੁੱਤਰ ਜਨਮ ਲੈ ਲੈ, ਉਦੋਂ ਨੂੰ ਇੰਝ ਲੱਗਦਾ ਕਿ ਅੱਜ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਨਸ਼ਾ, ਅੱਖਾਂ 'ਚ ਨਸ਼ਾ, ਤੁਰਨ 'ਚ ਨਸ਼ਾ, ਜ਼ਿੰਦਗੀ ਜਿਉਣ 'ਚ ਨਸ਼ਾ, ਇਹ ਨਸ਼ਾ ਲੈਣਾ ਕਿਦਾਂ ਹੈ ਭਲਾ। ਜਿੱਦਣ ਉਸੇ ਬੱਚੇ ਨੇ ਵੱਡੇ ਹੋ ਕੇ ਉਹਦੀ ਪਤਨੀ ਨੇ ਅਤੇ ਦੋਵਾਂ ਜੀਆਂ ਨੇ ਮਾਤਾ ਅਤੇ ਬਾਪੂ ਨੂੰ ਕਹਿਣਾ, ਬਾਪੂ ਜੀ ਤੁਸੀਂ ਓਨਾ ਕੁ ਬੋਲਿਆ ਕਰੋ ਜਿੰਨੀ ਕੁ ਲੋੜ ਹੈ, ਸਾਡਿਆਂ ਦੋਵਾਂ ਜੀਆਂ 'ਚ ਦਖਲ ਨੇ। ਉਹਦਾ ਨਸ਼ਾ ਲੈ ਜਾਣਾ ਸਾਰਾ, ਕਈਆਂ ਦਾ 20 ਸਾਲ ਰਹਿੰਦਾ ਨਸ਼ਾ, ਕਈਆਂ ਦਾ 30 ਸਾਲ ਰਹਿੰਦਾ, ਇਹ ਨਸ਼ਾ ਲੈਂਦਾ ਹੈ, ਰੱਬ ਨਾ ਕਰੇ ਲਵੇ ਨਾ, ਜੇ ਚਾਹੁੰਦੇ ਹੋ ਕਿ ਨਸ਼ਾ ਨਾ ਲਵੇ ਫਿਰ ਅਸਲੀ ਨਸ਼ੇ ਨਾਲ ਜੁੜਨਾ ਪਵੇਗਾ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਜਬ ਕਸ਼ ਪਾਵੇ ਤਬ ਗਰਭ ਕਰਦਾ ਹੈ, ਹੰਕਾਰ ਦਾ ਨਸ਼ਾ ਕਰਦਾ ਹੈ, ਜਦੋਂ ਪੁੱਤਰ ਜਨਮ ਲਿਆ ਤੇ ਉਦੋਂ ਹੰਕਾਰ ਦਾ ਨਸ਼ਾ, ਮਾਇਆ ਗਈ ਤਬ ਰੋਣ ਲੱਗਦਾ ਹੈ। ਮਾਇਆ ਪੈਸਾ ਹੀ ਨਹੀਂ ਹੁੰਦਾ, ਮਾਇਆ ਪੁੱਤਰ ਵੀ ਹੁੰਦਾ ਹੈ ਨਾ, ਬੱਚੇ ਵੀ ਹੁੰਦੇ ਨੇ, ਕਾਰੋਬਾਰ ਵੀ ਹੁੰਦਾ ਹੈ। ਗੱਡੀ ਨਵੀਂ ਆਈ, ਮਾਇਆ ਆਈ, ਚਲੇ ਗਈ, ਮਾਇਆ ਚਲੇ ਗਈ। ਕਾਰਖਾਨਾ ਨਵਾਂ ਲਿਆ, ਮਾਇਆ ਆਈ, ਕਾਰਖਾਨਾ ਹੱਥੋਂ ਚਲਾ ਗਿਆ, ਮਾਇਆ ਚਲੇ ਗਈ। ਜਦੋਂ ਆਇਆ ਉਦੋਂ ਹੰਕਾਰੀ, ਜਦੋਂ ਆਇਆ ਉਦੋਂ ਗੁਰਦੁਆਰੇ ਵੀ ਆਉਣ ਦਾ ਟਾਈਮ ਨਹੀਂ, ਬਾਹਰੋਂ ਹੀ ਨਮਸਕਾਰ, ਜਦੋਂ ਚਲਾ ਗਿਆ ਕਹਿੰਦਾ ਮਹਾਰਾਜ ਕਰ ਕੁਝ ਹੋਣ, ਰੋਂਦਾ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਨਮੇ ਕੋ ਵਾਜੇ ਵਜਾਏ ਸੋਲੜੇ ਅਗਿਆਨੀ ਗਾਏ, ਜਨਮ ਵੇਲੇ ਵਾਜੇ ਵਜਾਉਣ ਵਾਲਾ ਅਗਿਆਨੀ ਹੈ, ਇਹ ਭੁੱਲ ਗਿਆ ਨਾ ਜਿਹੜਾ ਜੰਮਿਆ ਨੇ ਖਤਮ ਵੀ ਹੋਣਾ ਹੈ। ਜਨਮੇ ਕੋ ਵਾਜੇ ਵਜਾਏ ਸੋਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਨਾ, ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ, ਉਹਦੀ ਮੌਤ ਵੀ ਹੋਣੀ ਹੈ। ਕਿਰਤ ਪਿਆ ਸਿਰ ਸਾਹਾ ਹੈ, ਇਹ ਦਸਤੂਰ ਹੈ, ਨਿਯਮ ਹੈ। ਕਿੱਡਾ ਚੰਗਾ ਹੁੰਦਾ ਜੇ ਜਨਮ ਵੇਲੇ ਇਹ ਪ੍ਰਥਾ ਆਰੰਭ ਹੁੰਦੀ, ਜਿਸ ਘਰ 'ਚ ਬੱਚੇ ਨੇ ਜਨਮ ਲਿਆ, ਜਿੱਦਣ ਮਾਂ ਤੁਰਨ ਫਿਰਨ ਜੋਗੀ ਹੋ ਜਾਏ ਸਾਰਾ ਪਰਿਵਾਰ, ਜੇ ਤਾਂ ਘਰੇ ਮਹਾਰਾਜ ਦਾ ਸਰੂਪ ਹੈ ਬਹੁਤ ਵਧੀਆ ਗੱਲ ਹੈ, ਦੇਗ ਤਿਆਰ ਕੀਤੀ ਜਾਏ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਜਾਏ, ਹੇ ਸੱਚੇ ਪਾਤਸ਼ਾਹ ਚਾਹੇ ਧੀ ਹੈ ਚਾਹੇ ਪੁੱਤਰ ਹੈ, ਸਾਨੂੰ ਤੁਸੀਂ ਔਲਾਦ ਬਖਸ਼ਿਸ਼ ਕੀਤੀ ਹੈ, ਮਹਾਰਾਜ ਸਾਨੂੰ ਇੰਨੀ ਕੁ ਸਮਾਂ ਦਿਓ ਵੀ ਅਸੀਂ ਇਹਨਾਂ ਦੀ ਪਾਲਣਾ ਪੋਸ਼ਣਾ ਚੰਗੇ ਸੰਸਕਾਰ ਦੇ ਸਕੀਏ। ਕੋਈ ਨਸ਼ਾ ਨਾ ਹੁੰਦਾ, ਕੋਈ ਘਰ 'ਚ ਕਰਾਇਤ ਨਾ ਹੁੰਦੀ, ਕੋਈ ਵਹਿਮ ਨਾ ਹੁੰਦਾ, ਪਰ ਅਸੀਂ ਇਸ ਤੋਂ ਉਲਟ ਕੀਤਾ। ਅਸੀਂ ਤਾਂ ਬੱਚੇ ਦਾ ਜਨਮ ਹੋਇਆ ਨਾਲ ਹੀ ਪੈਲਸ ਬੁੱਕ ਕਰ ਲਿਆ, ਹਾਲ ਬੁੱਕ ਕਰ ਆਏ, ਸ਼ਰਾਬਾਂ ਦੇ ਆਰਡਰ ਦੇ ਆਏ, ਨਸ਼ਿਆਂ ਦੇ, ਆਪਣੀ ਮਰਜ਼ੀ ਦੇ ਮੁਤਾਬਕ। ਫਿਰ ਇੱਥੇ ਬਸ ਨਹੀਂ, ਜਨਮ ਦੀ ਖੁਸ਼ੀ ਤਾਂ ਮਨਾਈ ਮਨਾਈ ਹਰ ਸਾਲ ਵੀ ਜਨਮਦਿਨ ਮਨਾਇਆ ਜਾਂਦਾ। ਉਹ ਜਨਮਦਿਨ ਮਨਾਉਣ ਦਾ ਵੀ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੈ ਗਿਆ। ਪੱਛਮੀ ਸੱਭਿਅਤਾ ਦਾ ਪ੍ਰਭਾਵ ਐਸਾ ਪਿਆ, ਜਿੰਨੇ ਸਾਲ ਉਨੀਆਂ ਮੋਮਬੱਤੀਆਂ ਬਾਲੀਆਂ, ਕੇਕ ਦਾ ਆਰਡਰ ਦਿੱਤਾ ਅਤੇ ਫਿਰ ਆਪਣੇ ਬੱਚੇ ਨੂੰ ਕਿਹਾ ਹੈਪੀ ਬਰਥਡੇ ਪੁੱਤ, ਫੂਕ ਮਾਰ ਕੇ ਸਾਰੀਆਂ ਬੁਝਾ ਦੇ। ਤੁਹਾਡੇ ਜੋ ਸਿਆਣੇ ਬਜ਼ੁਰਗ ਬੈਠੇ ਨੇ, ਲੋਕ ਤਾਂ ਦੀਵਾ ਜਗਾਉਂਦੇ ਨੇ, ਇਹ ਦੀਵਾ ਗੁੱਲ ਕਰਾ ਰਹੇ ਨੇ ਆਪਣਾ, ਦੀਵਾ ਦੀਵਾ ਬੁਝਾ ਦੇ। ਉਹ ਫਿਰ ਜਦੋਂ ਬੱਚਾ ਫੂਕ ਮਾਰਦਾ ਹੈ ਨਾ, ਉਦੋਂ ਫਿਰ ਬੱਚੇ ਨੂੰ ਤਾਂ ਪਤਾ ਹੀ ਹੁੰਦਾ ਹੈ ਉਹ ਜਿਹੋ ਜ਼ਿੰਦਗੀ ਜੂ ਰਿਹਾ ਹੁਣ 20-25 ਸਾਲ ਦੇ ਕੋਲ ਫੂਕਾਂ ਮਰਾ ਰਹੇ, ਉਹਨੂੰ ਪਤਾ ਕੋਈ ਗੱਲ ਨਹੀਂ, ਇਹ ਦੀਵਾ ਨਹੀਂ ਗੁੱਲ ਕਰਨਾ, ਮੈਂ ਤੁਹਾਡਾ ਵੀ ਦੀਵਾ ਗੁੱਲ ਕਰ ਦੇਣਾ ਹੈ। ਮੈਂ ਕੱਲਾ ਇਹੋ ਹੀ ਨਹੀਂ ਦੀਵਾ ਬੁਝਾਉਣਾ, ਮੈਂ ਤੁਹਾਡਾ ਵੀ ਦੀਵਾ ਬੁਝਾਉਣਾ ਹੈ ਨਾਲ, ਤੁਹਾਡੀ ਵੀ ਅੰਸ ਬਣ ਸਕੇ ਨਹੀਂ ਚੱਲੇਗੀ। ਕਿੱਡਾ ਚੰਗਾ ਹੁੰਦਾ, ਕੜਾ ਪ੍ਰਸ਼ਾਦੀ ਦੇਗ ਆਪਣੇ ਹੱਥੀਂ ਮਾਂ ਬਣਾਉਂਦੀ। ਜਨਮਦਿਨ ਵੀ ਮਨਾਉਣੇ ਇੱਦਾਂ ਦੇ ਮਨਾਓ, ਗੁਰਦੁਆਰੇ ਆਓ, ਕੜਾ ਪ੍ਰਸ਼ਾਦੀ ਦੇਗ ਕੀਤੀ ਹੋਵੇ, ਬੱਚੇ ਨੂੰ ਕਹੋ ਬੇਟਾ ਅੱਜ ਭਾਈ ਸਾਹਿਬ ਨਹੀਂ ਸ੍ਰੀ ਸਾਹਿਬ ਦੇਗ 'ਚ ਭੇਟ ਕਰਨਗੇ, ਅੱਜ ਬੇਟਾ ਤੂੰ ਆਪਣੇ ਹੱਥੀਂ ਕਰ, ਹੱਥੀਂ ਭੇਟ ਕਰਕੇ ਆਪਣੇ ਹੱਥੀਂ ਤਾਬਿਆ ਬੈਠੇ ਭਾਈ ਸਾਹਿਬ ਵਾਸਤੇ ਕੱਢ, ਪੰਜਾਂ ਪਿਆਰਿਆਂ ਨੂੰ ਦੇ, ਆਪਣੇ ਹੱਥੀਂ ਵਰਤਾ, ਜਾ ਕੇ ਸਕੂਲ 'ਚ ਦੱਸਦਾ, ਅੱਜ ਕਾਲਜ ਗਿਆ ਦੱਸਦਾ ਕਿ ਅੱਜ ਮੇਰਾ ਜਨਮਦਿਨ ਸੀ, ਮੈਂ ਅਸੀਂ ਸਾਰਾ ਪਰਿਵਾਰ ਗੁਰਦੁਆਰੇ ਗਏ, ਉੱਥੇ ਕੀਰਤਨ ਹੋਇਆ, ਉੱਥੇ ਕਥਾ ਹੋਈ, ਮੇਰੇ ਦੋਸਤ ਮੇਰੇ ਵੀਰ ਜਦੋਂ ਤੇਰਾ ਜਨਮਦਿਨ ਹੋਇਆ ਤੂੰ ਵੀ ਇੱਦਾਂ ਕਰੀ। ਗਲਤੀ ਤਾਂ ਸਾਡੀ, ਅਸੀਂ ਇੱਧਰ ਤੁਰੇ ਹੀ ਨਹੀਂ, ਅਸੀਂ ਜਿਹੜੇ ਜਿਹੜੇ ਬੰਨੇ ਤੁਰੇ ਉਹ ਚੀਜ਼ਾਂ ਸਾਡਿਆਂ ਬੱਚਿਆਂ ਨੇ ਅਪਣਾ ਲਈਆਂ, ਉਹਨਾਂ ਦਾ ਅਸਰ ਸਾਡਿਆਂ ਬੱਚਿਆਂ 'ਤੇ ਹੋਇਆ, ਇਹ ਅਪਰਾਧ ਹੈ ਸਾਡਾ, ਇਹ ਗੁਨਾਹ ਹੈ ਸਾਡਾ, ਸਵੀਕਾਰ ਕਰ ਲਈਏ ਅਜੇ ਵੀ ਘਰ ਵੱਜ ਜਾਣਗੇ ਸਾਡੇ, ਅਜੇ ਵੀ ਆਪਣੀਆਂ ਆਪਣੀਆਂ ਗਲਤੀਆਂ ਭਾਗਾਂ ਵਾਲੇ ਉਹ ਮੰਨ ਲਈਏ ਕਿ ਗਲਤੀ ਮਾਂ ਕੋਲੋਂ ਹੋਈ ਹੈ। ਪਿਤਾ ਕਵੇ ਜੇ ਮੈਂ ਆਪਣੇ ਬੱਚੇ ਸਾਹਮਣੇ ਗਲਤ ਕੰਮ ਕਰਦਾ ਰਿਹਾ, ਗਲਤੀ ਮੈਂ ਕੀਤੀ ਹੈ, ਮੈਂ ਆਪਣੀਆਂ ਆਪਣੀਆਂ ਗਲਤੀਆਂ ਸੁਧਾਰਦਾ, ਅੱਜ ਤੋਂ ਬਾਅਦ ਬੱਚਿਆਂ ਨੂੰ ਸੋਹਣਾ ਜੀਵਨ ਦੇਣਾ ਹੈ, ਚੰਗੇ ਗੁਣ ਸਿਖਾਉਣੇ ਨੇ, ਚੰਗੀਆਂ ਵਿਚਾਰਾਂ ਸਿਖਾਉਣੀਆਂ ਨੇ, ਤਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਅਪਰਾਧ ਨਾ ਕਰ ਸਕਣ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ, ਜਿਸ ਪ੍ਰਭੂ ਨੇ ਜੀਓ ਪਿੰਡ ਥਾ ਦੀਆ, ਜਿਨ ਜਿੰਦ ਦਿੱਤੀ ਇਹ ਸਰੀਰ ਸਾਜਿਆ ਪਿੰਡ ਬਣਾਇਆ, ਤਿਸ ਕੀ ਭਾਓ ਭਗਤ ਨਹੀਂ ਸਾਧੀ, ਉਹਦਾ ਧੰਨਵਾਦ ਨਹੀਂ ਕੀਤਾ, ਉਹਦਾ ਸ਼ੁਕਰਾਨਾ ਨਹੀਂ ਕੀਤਾ, ਬੰਦਿਆਂ ਦੇ ਸ਼ੁਕਰਾਨੇ ਕਰੀ ਗਏ ਹਾਂ। ਪਹਿਲਾ ਬੰਦ, ਕਵਨ ਕਾਜ ਸਿਰਜੇ ਜਗ ਭੀਤਰ, ਅਜੇ ਤੱਕ ਪਤਾ ਹੀ ਨਹੀਂ ਲੱਗਾ ਵੀ ਅਸੀਂ ਪੈਦਾ ਕਿਸ ਵਾਸਤੇ ਹੋਏ ਹਾਂ। ਕਦੀ ਕਿਸੇ ਨੂੰ ਪੁੱਛ ਕੇ ਵੇਖੋ, ਸੰਸਾਰ ਦੀ ਸੰਸਾਰ ਦਾ ਪ੍ਰਭਾਵ ਲੈ ਕੇ ਜੂਣ ਵਾਲੇ ਨੂੰ ਕਦੀ ਪੁੱਛ ਕੇ ਵੇਖੋ। ਮੈਂ ਤਾਂ 70-70 ਸਾਲ ਦੇ ਬਜ਼ੁਰਗਾਂ ਨਾਲ ਗੱਲ ਕਰਕੇ ਵੇਖੀ ਆਪਣੇ ਜੀਵਨ 'ਚ, ਕਿਤੇ ਉਹਨਾਂ ਦੇ ਲਾਗੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਨਾ, ਉਹ ਪਾਸਾ ਵੱਟ ਲੈਂਦੇ ਨੇ, ਕਹਿੰਦੇ ਸਾਡਿਆਂ ਦੀ ਗੱਲ ਕਰੋ, ਗੁਰੂ ਦਿਆਂ ਸਾਹਿਬਜ਼ਾਦਿਆਂ ਤੋਂ ਕਿਸੇ ਕੀ ਲੈਣਾ ਹੈ, ਸਾਡਿਆਂ ਦੀ ਗੱਲ ਕਰੋ। ਕਿੰਨਾ ਮਾਇਆ ਦਾ ਪ੍ਰਭਾਵ ਹੈ, ਆਪਣੇ ਬੱਚਿਆਂ ਦੀ ਗੱਲ ਮਨੁੱਖ ਸੁਣਨਾ ਵੀ ਚਾਹੁੰਦਾ ਅਤੇ ਕਰਨਾ ਵੀ ਚਾਹੁੰਦਾ ਹੈ, ਆਪਣੇ ਬੱਚਿਆਂ ਦੀ ਬਾਤ ਪਾਉਣਾ ਵੀ ਚਾਹੁੰਦਾ ਹੈ। ਗੁਰੂ ਭੁੱਲ ਗਿਆ, ਗੁਰੂ ਦੇ ਸਾਹਿਬਜ਼ਾਦੇ ਭੁੱਲ ਗਏ, ਗੁਰੂ ਦਾ ਇਤਿਹਾਸ ਭੁੱਲ ਗਿਆ। ਮੈਨੂੰ ਭਾਈ ਸੁਥਰੇ ਦੀ ਉਹ ਬਾਤ ਬਹੁਤ ਪਿਆਰੀ ਲੱਗਦੀ ਹੈ, ਭਾਈ ਸੁਥਰਾ ਜਿਹਦੇ ਬਾਰੇ ਇਤਿਹਾਸਕਾਰ ਬੜਾ ਸੁੰਦਰ ਲਿਖਦੇ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੜੀਆਂ ਰੀਝਾਂ ਨਾਲ ਲਾਡਾਂ ਨਾਲ ਪਾਲਿਆ ਹੈਗਾ, ਅਤੇ ਬੜਾ ਹਸਮੁੱਖ ਸੀ, ਹਾਸ ਰਸ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਿ ਜਾਂਦਾ ਸੀ, ਹਾਸ ਰਸ ਵਿੱਚ ਵੀ ਉਹਦੇ ਹਾਸ ਰਸ ਵਿੱਚ ਵੀ ਗੁਰਮਤ ਛੁਪੀ ਹੋਈ ਸੀ। ਕਹਿੰਦੇ ਇੱਕ ਦਿਨ ਦੀਵਾਨ ਸਜਿਆ, ਗੁਰੂ ਪਿਆਰੇ ਬਹੁਤ ਸੁੰਦਰ ਕੀਰਤਨ ਕਰ ਰਹੇ ਸਨ, ਸੰਗਤ ਬੈਠੀ ਕੁਝ ਗੱਲਾਂ ਕਰ ਰਹੀ ਆਪਸ ਵਿੱਚ, ਕਈਆਂ ਦਾ ਧਿਆਨ ਸੀ ਕਈਆਂ ਦਾ ਨਹੀਂ ਸੀ ਧਿਆਨ, ਭਾਈ ਸੁਥਰਾ ਆਇਆ, ਉਹਨੇ ਗਾਉਣ ਵਾਲਿਆਂ ਨੂੰ ਵੀ ਦੋ ਮੰਦੇ ਬੋਲ ਬੋਲੇ, ਸੰਗਤ ਨੂੰ ਵੀ ਬੋਲ ਕੇ ਤਾਂ ਚਲਾ ਗਿਆ। ਸੁਥਰੇ ਦੀ ਸ਼ਿਕਾਇਤ ਲੱਗ ਗਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ, ਮਹਾਰਾਜ ਤੁਸੀਂ ਸੁਥਰੇ ਨੂੰ ਬੜਾ ਸਿਰ ਚੜਾਇਆ ਹੋਇਆ, ਨਤੀਜਾ ਵੇਖ ਲਓ, ਅੱਜ ਬਾਣੀ ਗਾਉਣ ਵਾਲਿਆਂ ਨੂੰ ਵੀ ਮੰਦੇ ਬੋਲ ਬੋਲੇ ਅਤੇ ਸਾਨੂੰ ਵੀ ਬੋਲ ਗਿਆ। ਮਹਾਰਾਜ ਕਹਿੰਦੇ ਲਿਆਓ ਸੁਥਰੇ ਨੂੰ, ਹੁਣ ਸੁਥਰਾ ਹੋਵੇ ਤਾਂ ਲਿਆਉਣ, ਸੁਥਰਾ ਤਾਂ ਕਹਿ ਕੇ ਭੱਜ ਗਿਆ, ਉਹ ਤਾਂ ਮਸਤਾਨਾ ਬੰਦਾ 15-20 ਦਿਨ ਦੂਰ ਰਿਹਾ, 15-20 ਦਿਨਾਂ ਬਾਅਦ ਵਾਪਸ ਪਰਤ ਕੇ ਆਇਆ। ਜਦੋਂ ਸੁਥਰਿਆਂ ਨੇ ਆਣ ਕੇ ਨਮਸਕਾਰ ਕੀਤੀ, ਫੜ ਕੇ ਲੈ ਆਏ ਸੁਥਰੇ ਨੂੰ ਮਹਾਰਾਜ ਦੇ ਕੋਲ, ਕਹਿੰਦੇ ਆ ਮਹਾਰਾਜ ਪੁੱਛ ਲਓ ਇਹਨੂੰ, ਇਹਨੇ ਮੰਦੇ ਬੋਲ ਬੋਲੇ ਸਾਨੂੰ। ਮਹਾਰਾਜ ਕਹਿਣ ਲੱਗੇ ਕਿਉਂ ਸੁਥਰਿਆ ਬੋਲੇ ਨੇ, ਮਹਾਰਾਜ ਕਦੋਂ ਬੋਲੇ, ਮੈਂ ਤਾਂ ਕੋਈ ਮੰਦੇ ਬੋਲ ਨਹੀਂ ਬੋਲੇ। ਨਹੀਂ ਸੁਥਰਿਆ, ਸੰਗਤ 'ਤੇ ਬਾਣੀ ਪੜ੍ਹਨ ਵਾਲੇ ਤੇਰੀ ਸ਼ਿਕਾਇਤ ਲੈ ਕੇ ਆਏ ਨੇ, ਹੁਣ ਸੁਥਰਾ ਕਿਉਂ ਕੀ ਕਹਿੰਦਾ? ਕਹਿੰਦਾ ਜੀ ਜਿਹੜੇ ਸ਼ਿਕਾਇਤ ਲਾ ਕੇ ਆਏ ਨੇ ਇਹਨਾਂ ਨੂੰ ਇਹ ਪੁੱਛੋ ਵੀ ਜਦੋਂ ਮੈਂ ਮੰਦੇ ਬੋਲ ਬੋਲੇ ਸੀ ਉਦੋਂ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ? ਸੰਗਤ ਨੂੰ ਦੱਸੋ। ਹੁਣ ਸੰਗਤ ਚੁੱਪ, ਇੱਕ ਦੂਜੇ ਨੂੰ ਪੁੱਛਣ ਲੱਗ ਪਏ ਵੀ ਕਿਹੜਾ ਪੜਿਆ ਜਾ ਰਿਹਾ ਸੀ, ਚੁੱਪ। ਫਿਰ ਸੁਥਰਾ ਕਹਿੰਦਾ ਮਹਾਰਾਜ ਚਲੋ ਇਹਨਾਂ 'ਤੇ ਸੁਣਿਆ, ਗਾਉਣ ਵਾਲਿਆਂ ਨੂੰ ਪੁੱਛ ਲਓ, ਸਾਰੀ 20 ਦਿਨਾਂ ਦੀ ਗੱਲ ਹੈ, ਉਦੋਂ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ? ਉਹ ਵੀ ਇੱਕ ਦੂਜੇ ਨੂੰ ਪੁੱਛਣ ਲੱਗ ਪਏ ਵੀ ਕਿਹੜਾ ਪੜਿਆ ਜਾ ਰਿਹਾ ਸੀ। ਸੁਥਰਾ ਕਹਿਣ ਲੱਗਾ ਮਹਾਰਾਜ ਇਹ ਸਿੱਖ ਅਸਲ ਵਿੱਚ ਤੁਹਾਡੇ ਨਹੀਂ, ਇਹ ਸਿੱਖ ਮੇਰੇ ਨੇ। ਫਿਰ ਬੋਲ ਪਏ ਲੱਗ ਗਏ ਸੰਗਤ, ਫਿਰ ਬੋਲ ਪਈ ਮਹਾਰਾਜ ਵੇਖ ਲਓ ਤੁਹਾਡੇ ਸਾਹਮਣੇ ਧੁਹੀਨ ਕਰੀ ਜਾਂਦਾ, ਤੁਸੀਂ ਬੋਲਦੇ ਨਹੀਂ। ਹੁਣ ਮਹਾਰਾਜ ਨੂੰ ਤਾਂ ਪਤਾ ਸੀ ਸੁਥਰਾ ਕਹਿ ਸੱਚੀ ਗੱਲ ਹੋਇਆ। ਸੁਥਰੇ ਨੇ ਕਿਹਾ ਮਹਾਰਾਜ ਇਹ ਸਿੱਖ ਤੁਹਾਡੇ ਨਹੀਂ, ਇਹ ਸਿੱਖ ਮੇਰੇ ਨੇ। ਸੁਥਰੇ ਉਹ ਕਿਵੇਂ? ਮਹਾਰਾਜ ਤੁਹਾਡਾ ਸ਼ਬਦ ਇਹਨਾਂ ਨੂੰ ਚੇਤੇ ਕੋਈ ਨਹੀਂ, ਮੇਰੇ ਮੰਦੇ ਬੋਲ ਚੇਤੇ, ਜਿਹੜੇ ਟੀਚਰ ਦਾ ਲੈਸਨ ਯਾਦ ਹੋਵੇ ਉਹਦੇ ਸਟੂਡੈਂਟ ਕਾਬਜਾ ਹੁੰਦੇ ਨੇ। ਮੇਰੀ ਗੱਲ 20 ਦਿਨਾਂ ਦੀ ਚੇਤੇ, ਤੁਹਾਡਾ ਸ਼ਬਦ ਚੇਤੇ ਕੋਈ ਨਹੀਂ। ਤੁਹਾਡਾ ਤਾਂ ਹੁਣੇ ਵੀ ਨਹੀਂ ਚੇਤੇ ਹੋਣਾ ਹੁੰਦਾ ਨਾ, ਕਈ ਵਾਰ ਇੱਥੇ ਮੁੱਖ ਵਾਕ ਲਿਆ ਜਾਂਦਾ, ਦੇਗ ਲਈ ਜਾਂਦੀ, ਘਰ ਕੋਈ ਮੈਂਬਰ ਪੁੱਛਿਆ ਜੇ ਮੁੱਖ ਵਾਕ ਕਿਹੜਾ ਆਇਆ ਸੀ, ਘਰ ਤਾਂ ਬਹੁਤ ਦੂਰ ਦੀ ਰਹੀ, ਬਾਹਰ ਦੇ ਦਰਵਾਜ਼ੇ ਤੱਕ ਨਹੀਂ ਯਾਦ ਰਹਿੰਦਾ। ਕਈ ਵਾਰੀ ਐਸਾ ਵੀ ਵਾਪਰਦਾ, ਦਰਵਾਜ਼ਾ ਛੱਡੋ ਪੜਿਆ ਜਾ ਰਿਹਾ ਹੁੰਦਾ, ਪਤਾ ਨਹੀਂ ਹੁੰਦਾ ਕਿਹੜਾ ਰਾਗ ਹੈ, ਕਿਹੜਾ ਮਹਿਲ ਹੈ, ਕਿਹੜਾ ਗੁਰੂ ਹੈ, ਦਾ ਭਾਵਰ ਤਾਂ ਬਹੁਤ ਦੂਰ ਹੈ। ਜੇ ਇੱਦਾਂ ਜਿਵੇਂ ਮਨੁੱਖ ਗੁਰਦੁਆਰੇ ਆਣ ਕੇ ਬਹਿੰਦਾ, ਜੇ ਇੱਦਾਂ ਸਾਡੇ ਬੱਚੇ ਸਕੂਲਾਂ 'ਚ ਬਹਿਣ, ਕਦੀ ਇੰਜੀਨੀਅਰ ਡਾਕਟਰ ਬਣ ਸਕਦੇ ਨੇ? ਜਿੱਦਾਂ ਅਸੀਂ ਗੁਰਦੁਆਰਿਆਂ ਜਾ ਕੇ ਬਹਿੰਦੇ ਹਾਂ, ਮੈਂ ਤਾਂ ਬੰਗਲਾ ਸਾਹਿਬ ਵੀ ਇਹ ਗੱਲ ਬੋਲੀ ਸੀ ਵੀ ਉੱਥੇ ਕੀਰਤਨ ਹੋ ਰਿਹਾ ਹੁੰਦਾ, ਕੋਈ ਗੁਟਕਾ ਲੈ ਕੇ ਇੱਕ ਨੂੰ ਘਰੇ ਪਾਠ ਕਰ ਰਿਹਾ ਹੁੰਦਾ, ਟੀਚਰ ਮੈਥ ਪੜ੍ਹਾ ਰਿਹਾ ਹੋਵੇ ਅਤੇ ਸਟੂਡੈਂਟ ਅੱਗੇ ਇੰਗਲਿਸ਼ ਦੀ ਬੁੱਕ ਲੈ ਕੇ ਇੱਕ ਨੁਕਰੇ ਪੜ੍ਹ ਰਿਹਾ ਹੋਵੇ, ਕੀ ਦੋਵਾਂ ਦਾ ਤਾਲਮੇਲ ਬਣ ਪਾਏਗਾ? ਟੀਚਰ ਸਾਇੰਸ ਪੜ੍ਹਾ ਰਿਹਾ ਹੋਵੇ ਅਤੇ ਬੱਚਾ ਅੱਗੇ ਹਿੰਦੀ ਦੀ ਪੁਸਤਕ ਲੈ ਕੇ ਪੜ੍ਹ ਰਿਹਾ ਹੋਵੇ, ਅਤੇ ਜਦੋਂ ਟੀਚਰ ਪੜ੍ਹਾ ਰਿਹਾ ਹੋਵੇ ਤਾਲਮੇਲ ਨਹੀਂ ਬਣਨਾ। ਟੀਚਰ ਨੇ ਦਿਨੋਂ ਪੜ੍ਹਾਉਣਾ, ਉਹਨੇ ਵੇਖਣਾ ਉਹ ਸਟੂਡੈਂਟ ਦਾ ਸਿਰ ਨੀਵਾਂ ਵੇਖ ਕਿਉਂ ਨਹੀਂ ਰਿਹਾ, ਉਹਨੇ ਕੋਲ ਜਾਣਾ, ਬੇਟਾ ਕੀ ਪੜ੍ਹ ਰਿਹਾ? ਟੀਚਰ ਜੀ ਮੈਂ ਹੋਮਵਰਕ ਕਰ ਰਿਹਾ, ਜਿਹੜਾ ਤੁਸੀਂ ਕੱਲ੍ਹ ਦਿੱਤਾ ਸੀ ਉਹ ਮੈਂ ਕਰਕੇ ਨਹੀਂ ਆਇਆ, ਮੈਂ ਹੋਮਵਰਕ ਕਰ ਰਿਹਾ। ਬੇਟਾ ਇੱਥੇ ਕਲਾਸ ਵਰਕ ਕਰਨਾ ਹੈ, ਹੋਮਵਰਕ ਕਰ ਕਰਕੇ ਆਉਣਾ ਸੀ। ਗੁਰਦੁਆਰੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਵਿਚਾਰਾਂ ਹੋ ਰਹੀਆਂ ਨੇ, ਕੋਈ ਆਪਣਾ ਕੰਮ ਹੀ ਕਰ ਰਿਹਾ, ਕਮਾਲ ਦੀ ਗੱਲ ਹੈ। ਇੱਕ ਕਮਰੇ 'ਚ ਦੋ ਬੰਦੇ ਗੱਲਾਂ ਕਰ ਰਹੇ ਹੋਣ, ਜੇ ਤੀਜਾ ਬੋਲ ਪਿਓ ਉਹਨੂੰ ਕਹੀਦਾ ਭਾਈ ਤੂੰ ਚੁੱਪ ਕਰ, ਪਹਿਲਾਂ ਸਾਡੀ ਗੱਲ ਪੂਰੀ ਹੋ ਲੈਂਦੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਨ ਵੀ ਹੋਈ ਜਾਂਦਾ, ਸਿੱਖ ਕੀਰਤਨ ਵੀ ਸੁਣੀ ਜਾਂਦਾ ਅਤੇ ਨਾਲ ਪਾਠ ਵੀ ਕਰੀ ਜਾਂਦਾ, ਪਤਾ ਨਹੀਂ ਕਿੱਦਾਂ ਦੋ ਦੋ ਮਨ ਨੇ। ਪਹਿਲਾਂ ਸਿੱਖ ਨੇ ਗੁਰੂ ਕੋਲ ਬੈਠਣ ਦਾ ਸਲੀਕਾ ਸਿੱਖਣਾ ਹੈ, ਜਿਵੇਂ ਸਾਡੇ ਬੱਚੇ, ਮੈਂ ਤਾਂ ਪਹਿਲਾਂ ਬੇਨਤੀ ਕੀਤੀ ਹੈ, ਜਿਵੇਂ ਅਸੀਂ ਸ਼ਬਦ ਚੇਤੇ ਨਹੀਂ ਰੱਖ ਪਾਉਂਦੇ, ਜੇ ਸਾਡੇ ਬੱਚੇ ਵੀ ਕਲਾਸ ਵੇਖੋ, ਸਾਡਾ ਬੱਚਾ ਸਕੂਲੇ ਜਾਂਦਾ, ਜੇ ਉਹਨੂੰ ਘਰ ਆਣ ਕੇ ਉਹ ਜੋ ਲੈਸਨ ਦਿੱਤਾ ਟੀਚਰ ਨੇ ਨਾ ਯਾਦ ਹੋਵੇ, ਅਸੀਂ ਕਿਵੇਂ ਡਾਂਟਦੇ ਹਾਂ? ਪੁੱਛਦੇ ਹਾਂ ਨਾ, ਇਹਨਾਂ ਤੇਰੇ 'ਤੇ ਖਰਚਾ ਕਰਦੇ ਹਾਂ, ਇੰਨੀਆਂ ਮੋਟੀਆਂ ਫੀਸਾਂ, ਤੈਨੂੰ ਘਰ ਆਣ ਕੇ ਯਾਦ ਹੀ ਕੁਝ ਨਹੀਂ ਹੁੰਦਾ? ਬੱਚੇ ਤੋਂ ਐਡੀ ਵੱਡੀ ਆਸ, ਅਜੇ ਛੋਟਾ ਹੈ, ਅਤੇ ਆਪ ਅਸੀਂ ਵੱਡੇ ਵੀ ਹੋ ਜਾਂਦੇ ਹਾਂ, ਸ਼ਬਦ ਸਾਨੂੰ ਭੁੱਲ ਜਾਂਦਾ ਹੈ, ਸ਼ਬਦ ਦਾ ਪਤਾ ਕੋਈ ਨਹੀਂ। ਇੱਥੋਂ ਤੱਕ ਈਵਨ 30-35 ਸਾਲ ਗੁਰਦੁਆਰੇ ਆਉਂਦਿਆਂ ਹੋ ਗਏ, ਗੁਰਬਾਣੀ ਦੇ ਅਰਥਾਂ ਤੱਕ ਨਹੀਂ ਅਸੀਂ ਸੋਚ, ਜੇ ਨਹੀਂ ਹੋਏ ਤਾਂ ਸੋਚ ਵੀ ਨਹੀਂ ਹੈ ਵੀ ਆਪਾਂ ਅਰਥ ਪੜ੍ਹਨੇ ਅਤੇ ਵਿਚਾਰਨੇ ਸ਼ੁਰੂ ਕਰ ਦਈਏ। ਪੱਗਾਂ ਵਾਲਿਓ ਅਜੇ ਵੀ ਜਾਗ ਜਾਈਏ, ਅਜੇ ਪਹਿਲਾਂ ਸਮਝ ਆ ਜਾਏ ਮੇਰਾ ਜਨਮ ਕਿਸ ਵਾਸਤੇ ਹੋਇਆ ਹੈ। ਕੋਈ ਕਹਿ ਰਿਹਾ ਜੀ ਜਨਮ ਇਸ ਵਾਸਤੇ ਹੋਇਆ, ਮੇਰੇ ਬਾਪ ਨੇ ਮੈਨੂੰ ਇੱਕ ਦੁਕਾਨ ਦਿੱਤੀ ਸੀ, ਬੱਚਿਆਂ ਨੂੰ ਤਾਂ ਦੋ ਦੋ ਦੇ ਕੇ ਜਾਵਾਂਗਾ, ਮੇਰਾ ਪਿਤਾ ਮੈਨੂੰ 10 ਏਕੜ ਜ਼ਮੀਨ ਦੇ ਕੇ ਗਿਆ ਸੀ, ਪੁੱਤਰਾਂ ਨੂੰ 20 ਏਕੜ ਬਣਾ ਦਿੱਤੀ ਹੈ, ਮੁੱਕਣੀ ਨਹੀਂ। ਆਪਣੇ ਬੱਚਿਆਂ ਨੂੰ ਤਾਂ ਜਾਇਦਾਦ ਬਣਾ ਦਿੱਤੀ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਜਾਇਦਾਦ ਕਿੱਥੇ ਹੈ? ਆਪਣੇ ਬੱਚਿਆਂ ਦਾ ਘਰ ਤੇ ਬਣਾ ਦਿੱਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਘਰ ਕਿੱਥੇ ਹੈ? ਉਹ ਘਰ ਤਾਂ ਤੇਰੇ ਘਰ 'ਚੋਂ ਦਿਸਣਾ ਸੀ, ਉਹ ਘਰ ਤਾਂ ਤੇਰੇ ਘਰ ਵਿੱਚੋਂ ਦਿਸਣਾ ਸੀ, ਆਪਣੇ ਬੱਚੇ ਤਾਂ ਵੱਡੇ ਉਹ ਕਰ ਲੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਕਿੱਥੇ ਨੇ? ਉਹ ਸਾਹਿਬਜ਼ਾਦੇ ਅੱਜ ਵੀ ਹੋ ਸਕਦੇ ਨੇ, ਮਾਂ ਆਪਣੇ ਬੱਚੇ ਦੇ ਕੇਸ ਸਵਾਰੇ, ਕੇਸ ਵਾਹੇ, ਅਤੇ ਵਾਹੁੰਦਿਆਂ ਇਹ ਖਿਆਲ ਰੱਖੇ ਜਿਹਦੇ ਕੇਸ ਵਾਰ ਰਹੀਆਂ ਇਹ ਮਾਤਾ ਗੁਜਰ ਕੌਰ ਦਾ ਪੁੱਤਰ ਹੈ ਜਾਂ ਪੋਤਰੀ ਹੈ। ਕਿੱਦਾਂ ਹਿੰਮਤ ਪਵੇਗੀ ਕਿਸੇ ਮਾਂ ਦੀ ਆਪਣੇ ਬੱਚੇ ਦੇ ਕੇਸ ਕੱਟਣ ਦੀ? ਕਿਵੇਂ ਹਿੰਮਤ ਪਵੇਗੀ ਉਸ ਮਾਂ ਦੀ ਕਿ ਮੈਂ ਅੱਜ ਆਪ ਆਪਣੇ ਬੱਚੇ ਨੂੰ ਨਾਈ ਦੀ ਦੁਕਾਨ 'ਤੇ ਲੈ ਜਾਵਾਂ ਅਤੇ ਆਪਣੇ ਵੀ ਰੋਮ ਕਟਾਵਾਂ? ਮੈਂ ਤਾਂ ਮਾਤਾ ਗੁਜਰ ਕੌਰ ਦੀ ਪੋਤਰੀ ਹਾਂ, ਕਿਵੇਂ ਕਿਸੇ ਮਾਂ ਦੀ ਹਿੰਮਤ ਪੈ ਜਾਏਗੀ ਕਿ ਮੈਂ ਆਪਣੇ ਇਸ ਰਸਤੇ 'ਤੇ ਤੁਰ ਪਾਵਾਂ? ਜਦੋਂ ਇਹ ਖਿਆਲ ਆ ਗਿਆ ਮੇਰੇ ਤਾਂ ਬੱਚੇ ਘਰ ਵਿੱਚ ਰਿੜਦੇ ਮੈਨੂੰ ਦਿਸ ਰਹੇ ਨੇ, ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਆਪਣੇ ਘਰ ਨਹੀਂ ਦਿਸ ਰਹੇ। ਗਾਵੈ ਕੋ ਗਾਵੇ ਕੋ ਗਾਉਂਦਾ ਹੈ ਕੋਈ ਦਾਤ ਜਾਣੇ ਨਿਸ਼ਾਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰੇ ਮਹਾਰਾਜ ਜੀ ਕੋਈ ਤੇਰੀਆਂ ਦਾਤਾਂ ਨੂੰ ਹੀ ਉਹਦਾ ਨਿਸ਼ਾਨ ਸਮਝ ਕੇ ਗਾ ਰਿਹਾ ਹੈ। ਗਾਵੇ ਕੋ ਗਾਉਂਦਾ ਹੈ ਕੋਈ ਦਾਤ ਜਾਣੇ ਨਿਸ਼ਾਨ, ਉਹ ਦਿੱਤੀਆਂ ਹੋਈਆਂ ਤੁਹਾਡੇ ਵੱਲੋਂ ਦਾਤਾਂ ਨੂੰ ਤੇਰਾ ਨਿਸ਼ਾਨ ਸਮਝ ਕੇ ਗਾ ਰਿਹਾ ਹੈ। ਜੇ ਵਡਿਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਉਹ ਆਪ ਹੈ ਓਡੀ ਵੱਡੀ ਉਹਦੀ ਦਾਤ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਜੇ ਪੁੱਤਰ ਧੀ ਦੀ ਦਾਤ ਮਿਲੀ ਹੈ ਇਹਨੂੰ ਸਵਾਰਦਿਆਂ, ਇਹ ਸੋਚ ਇਹ ਉਹਦੀ ਦਾਤ ਹੈ, ਦਾਤ ਨੂੰ ਸਵਾਰੇਗਾ ਸਮਝ ਲਾ ਉਹਨੂੰ ਗਾ ਰਿਹਾ ਹੈ, ਇਹਨੂੰ ਸਵਾਰਨਾ ਹੀ ਉਹਨੂੰ ਗਾਉਣਾ ਹੈ। ਬੱਚਿਆਂ ਨੂੰ ਸਵਾਰਨਾ ਸ਼ਿੰਗਾਰਨਾ ਹੀ ਉਸ ਮਾਲਕ ਦੀ ਇਬਾਦਤ ਕਰਨਾ ਹੈ। ਫਿਰ ਬੇਨਤੀ ਕਰ ਦੇਵਾਂ, ਗੁਰੂ ਸਾਡੇ ਕੋਲੋਂ ਕੁਝ ਮੰਗਦਾ ਨਹੀਂ, ਇੰਨੇ ਕੁ ਤੇ ਗੁਰੂ ਨੂੰ ਹੱਕ ਹੈ ਨਾ ਸਾਡੇ 'ਤੇ ਕਿ ਜਦੋਂ ਮਾਂ ਗੁਰਦੁਆਰੇ ਵੱਲ ਨੂੰ ਆ ਰਹੀ ਹੋਵੇ, ਪਿਤਾ ਗੁਰਦੁਆਰੇ ਨੂੰ ਆ ਰਿਹਾ ਹੋਵੇ, ਉਹਦੀ ਉਂਗਲ ਨਾਲ ਜਿਹੜਾ ਬਾਲਕ ਲੱਗਾ ਹੋਵੇ ਉਹਦੇ ਵਿੱਚੋਂ ਅਜੀਤ ਸਿੰਘ ਦੀ ਝਲਕ ਪੈਂਦੀ ਹੋਵੇ, ਇੰਨਾ ਕੁ ਤੇ ਹੱਕ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਇੰਨਾ ਕੁ ਤੇ ਹੱਕ ਉਸ ਗੁਰੂ ਨੂੰ ਹੋਣਾ ਚਾਹੀਦਾ ਨਾ ਜਿਹੜਾ 9.5 ਸਾਲ ਦੀ ਉਮਰ 'ਚ ਇੰਨਾ ਪ੍ਰਵਾਨ ਕਰ ਗਿਆ, ਜਾ ਬਾਪੂ ਜੇ ਤੇਰੇ ਸੀਸ ਦਿੱਤੇ ਆ ਇਹਨਾਂ ਦੀ ਪੱਤ ਵੱਜਦੀ ਹੈ ਅਤੇ ਮੈਂ ਅਨਾਥ ਹੋ ਕੇ ਵੀ ਜੇ ਦੂਜਿਆਂ ਦੇ ਘਰ ਵੱਸਦੇ ਨੇ ਮੈਂ ਆਪਣੇ ਪਿਤਾ ਦਾ ਪਿਆਰ ਪ੍ਰਵਾਨ ਕਰ ਲਵਾਂਗਾ। ਕਦੀ ਸੋਚ ਕੇ ਵੇਖੋ, ਗੋਬਿੰਦ ਰਾਏ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਲਾਗੋਂ ਤੁਰੇ ਹੋਣਗੇ, ਇੱਥੇ ਜਦੋਂ ਬੱਚਿਆਂ ਨੂੰ ਛੱਡ ਕੇ ਪਿਤਾ ਤੁਰਦੇ ਨੇ, ਆ ਮੈਂ ਕਈ ਵਾਰੀ ਏਅਰਪੋਰਟ 'ਤੇ ਜਾ ਕੇ ਵੇਹਨਾ, ਮਾਵਾਂ ਚੜ੍ਹਾਉਣ ਆਉਂਦੀਆਂ ਨੇ ਬੱਚਿਆਂ ਨੂੰ, ਪਿਤਾ ਚੜ੍ਹਾਉਣ ਆਉਂਦੇ ਨੇ ਏਅਰਪੋਰਟ 'ਤੇ, ਬੱਚੇ ਜਾਂਦੇ ਨੇ ਬਾਹਰਲੀਆਂ ਕੰਟਰੀਆਂ 'ਚ, ਕੋਈ ਆਸਟ੍ਰੇਲੀਆ ਜਾਂਦਾ ਹੈ, ਕੋਈ ਨਿਊਜ਼ੀਲੈਂਡ ਜਾਂਦਾ ਹੈ, ਕੋਈ ਇੰਗਲੈਂਡ ਜਾਂਦਾ ਹੈ, ਕੋਈ ਕੈਨੇਡਾ ਜਾਂਦਾ ਹੈ, ਵੱਖ ਵੱਖ ਕੰਟਰੀਆਂ 'ਚ ਪੜ੍ਹਨ ਵਾਸਤੇ ਜਾਂਦੇ ਨੇ, ਮਾਵਾਂ ਨੂੰ ਗਸ਼ਾਂ ਪੈਂਦੀਆਂ ਨੇ ਉੱਥੇ। ਮੈਂ ਮਾਵਾਂ ਰੋਂਦੀਆਂ ਵੇਖਦਾ ਉੱਥੇ ਜਦੋਂ ਕਿਤੇ ਸਾਨੂੰ ਪ੍ਰਚਾਰ ਦੌਰਿਆਂ 'ਤੇ ਜਾਣ ਦਾ ਮੌਕਾ ਮਿਲਦਾ ਹੈ ਨਾ, ਉੱਥੇ ਮੈਨੂੰ ਗੁਰੂ ਗੋਬਿੰਦ ਸਿੰਘ ਚੇਤੇ ਆਉਂਦਾ, ਮਾਲਕ ਜੀ ਇਹ ਡਾਲਰ ਕਮਾਉਣ ਚੱਲੇ ਨੇ, ਇਹਨਾਂ ਨੇ ਪੜ੍ਹਾਈ ਕਰਕੇ ਉੱਥੇ ਇਹਨਾਂ ਮਾਵਾਂ ਵਾਸਤੇ ਚੰਗੇ ਘਰ ਖਰੀਦਣੇ ਨੇ, ਮਾਂ ਫਿਰ ਵੀ ਨਹੀਂ ਜਰ ਰਹੀ। ਮਾਲ ਜੀ ਕਿੱਡਾ ਵੱਡਾ ਤੁਹਾਡਾ ਜਿਗਰਾ ਹੋਏਗਾ, ਕਿੱਡਾ ਵੱਡਾ ਮਾਤਾ ਗੁਜਰ ਕੌਰ ਤੇਰਾ ਹਿਰਦਾ ਹੋਏਗਾ ਜਦੋਂ ਤੂੰ ਠੰਡੇ ਬੁਰਜ 'ਚੋਂ ਪੋਤਰਿਆਂ ਨੂੰ ਤੋਰਿਆ, ਇਹ ਡਾਲਰ ਕਮਾਉਣ ਨਹੀਂ ਤੁਰੇ, ਸਿੱਖੀ ਕਮਾਉਣ ਤੁਰੇ ਨੇ, ਤੂੰ ਡੋਲੀ ਨਹੀਂ ਸੀ, ਤੇਰੇ ਅੱਖਾਂ 'ਚ ਹੰਝੂ ਤੱਕ ਨਹੀਂ ਸਨ ਆਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਸੰਸਾਰ ਦਾ, ਤਾਂ ਹੀ ਤਾਂ ਕਿਹਾ ਸੀ ਭਗਤਾਂ 'ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇੱਥੇ ਸੰਸਾਰ ਦਾ ਬਾਪ ਆਪਣੇ ਬੱਚੇ ਨੂੰ ਤੋਰਦਾ ਅਤੇ ਰੋਂਦਾ ਹੈ, ਮਾਂ ਰੋਂਦੀ ਹੈ, ਕਿੱਦਾਂ ਦਾ ਜਿਗਰਾ ਹੋਏਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡਾ। ਤੁਸੀਂ ਆਪਣੇ ਅਜੀਤ ਸਿੰਘ ਨੂੰ ਤੋਰਿਆ, ਪਤਾ ਵੀ ਇਹ ਵਾਪਸ ਪਰਤ ਕੇ ਨਹੀਂ ਆਉਣਾ, ਪਰ ਡੋਲੇ ਨਹੀਂ ਤੁਸੀਂ, ਘਬਰਾਏ ਨਹੀਂ ਤੁਸੀਂ, ਸਿਦਕ 'ਤੇ ਭਰੋਸਾ ਰੱਖਿਆ। ਕਿੱਦਾਂ ਦਾ ਮਾਹੌਲ ਹੋਏਗਾ ਜਿੱਦਣ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਰੇ ਹੋਣਗੇ ਅਤੇ ਸਿਰ ਦੇ ਕੇਸ ਕਾਲੇ ਹੋਣਗੇ ਮਾਤਾ ਗੁਜਰ ਕੌਰ ਜੀ ਦੇ, 9.5 ਸਾਲ ਦੇ ਬਾਲਕ ਦੇ ਅੱਖਾਂ 'ਚ ਅੱਖਾਂ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਵੇਖ ਰਹੇ ਹੋਣਗੇ ਕਿ ਬਾਲਕ ਹਰਗੋਬਿੰਦ ਬਹੁਤ ਵੱਡੀ ਜ਼ਿੰਮੇਵਾਰੀ ਪੈਣੀ ਹੈ ਬੇਟਾ, ਹੁਣ ਮੈਂ ਦੁਬਾਰਾ ਪਰਤ ਕੇ ਤੈਨੂੰ ਮਿਲ ਨਹੀਂ ਸਕਾਂਗਾ। ਮਾਤਾ ਗੁਜਰ ਕੌਰ ਦਾ ਕਿੱਦਾਂ ਦਾ ਸਿਦਕ ਹੋਏਗਾ ਜਦੋਂ ਪਤੀ ਨੂੰ ਤੋਰਿਆ ਹੋਏਗਾ, ਅਤੇ ਮੇਰੀ ਉਹ ਭੈਣੋ ਕਿੱਦਾਂ ਦਾ ਮਾਹੌਲ ਹੋਏਗਾ ਜਿੱਦਣ ਧੜ ਨਹੀਂ ਕੇਵਲ ਸੀਸ ਗਿਆ ਹੋਏਗਾ ਮਾਤਾ ਗੁਜਰ ਕੌਰ ਦੇ ਸਾਹਮਣੇ, ਕਿੱਦਾਂ ਦਾ ਮਾਹੌਲ ਹੋਏਗਾ, ਕਿੱਦਾਂ ਦਾ ਮਾਹੌਲ ਹੋਏਗਾ ਜਦੋਂ ਧੜ ਨਹੀਂ ਕੇਵਲ ਸੀਸ ਗਿਆ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ। ਕਦੀ ਇਹ ਸਿੱਖੀ ਦਾ ਅਟੁੱਟ ਇਤਿਹਾਸ, ਇਹ ਸਿੱਖੀ ਦੇ ਜਜ਼ਬੇ ਵਾਲਾ ਇਤਿਹਾਸ ਆਪਣੀਆਂ ਬੱਚੀਆਂ ਨੂੰ ਸੁਣਾਓ, ਆਪਣੀਆਂ ਬੱਚਿਆਂ ਨੂੰ ਸੁਣਾਓ। ਮੈਂ ਦਾਅਵੇ ਨਾਲ ਕਹਿੰਦਾ, ਦੁਸ਼ਮਣ ਵੀ ਕਲੱਬਾਂ ਵਾਲੇ ਬੰਨੇ ਬੱਚਿਆਂ ਨੂੰ ਖੜਨਾ ਚਾਹੇਗਾ, ਨਹੀਂ ਖੜ ਪਾਏਗਾ ਜੇ ਇਸ ਇਤਿਹਾਸ 'ਤੇ ਬਾਣੀ ਘੋਲ ਕੇ ਬੱਚਿਆਂ ਅੰਦਰ ਪਾ ਦਿਓਗੇ। ਤਾਂ ਕਸੂਰ ਸਾਡਾ ਹੈ, ਅਸੀਂ ਨਹੀਂ ਪਾਇਆ। ਗੁਰੂ ਨਾਨਕ ਦੇ ਘਰ ਨੇ ਜੋ ਸਿਧਾਂਤ ਬਖਸ਼ਿਸ਼ ਕੀਤਾ ਸੀ ਉਹ ਇਹ ਸੀ, ਜਿਹਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰ, ਜਿਸਨੇ ਆਪਣਾ ਆਪ ਵਾਰਿਆ ਹੈ। ਇਹ ਆਪਾ ਵਾਰਨ ਦੀ ਗੱਲ ਗੁਰੂ ਨਾਨਕ ਦੇ ਘਰ ਤੋਂ ਕਿੱਡੀ ਵੱਡੀ ਆਰੰਭ ਹੋਈ, ਬੱਚਿਆਂ ਦਾ ਪਿਆਰ, ਸ੍ਰੀ ਚੰਦ ਦਾ ਜਿਹੜਾ ਪਿਆਰ ਉਹ ਸਾਡੇ ਤੋਂ ਲਟਾ ਦਿੱਤਾ। ਮੈਂ ਤਾਂ ਸਟੇਜ 'ਤੇ ਕਈ ਵਾਰ ਬੋਲਦਾ ਹੁੰਦਾ, ਕਈ ਵਾਰ ਕਿਹਾ ਜਾਂਦਾ ਬਾਬੇ ਗੁਰੂ ਨਾਨਕ ਸਾਹਿਬ ਦਾ ਪੁੱਤਰ ਸ੍ਰੀ ਚੰਦ ਆਖੇ ਨਹੀਂ ਲੱਗਾ, ਕੁਰਾਏ ਪੈ ਗਿਆ। ਮੈਂ ਕਹਿੰਦਾ ਉਹ ਸੁਭਾਵਿਕ ਹੈ, ਕਿਉਂਕਿ ਜਿਹੜਾ ਸਮਾਂ ਇੱਕ ਬਾਪ ਨੇ ਆਪਣੇ ਬੱਚੇ ਨੂੰ ਦੇਣਾ ਸੀ, ਉਹਨੇ ਕਿਹਾ ਇਹ ਸ੍ਰੀ ਚੰਦ ਵਿਗੜਦਾ ਤਾਂ ਕੋਈ ਗੱਲ ਨਹੀਂ, ਹਜ਼ਾਰਾਂ ਸ੍ਰੀ ਚੰਦ ਉਡੀਕਣ ਡਏ ਨੇ ਮੈਨੂੰ, ਹਜ਼ਾਰਾਂ ਲੱਖਾਂ ਸ੍ਰੀ ਚੰਦ ਉਡੀਕ ਰਹੇ ਨੇ, ਜਿਹੜੇ ਵਿਗੜ ਜਾਣੇ ਨੇ, ਰਾਜਿਆਂ ਨੇ ਖਾ ਜਾਣੇ ਨੇ, ਰਜਵਾੜਿਆਂ ਨੇ ਨਿਗਲ ਜਾਣੇ ਨੇ, ਇਹ ਸ੍ਰੀ ਚੰਦ ਦਾ ਉਲਾਮਾ ਜਲ ਲਵਾਂਗਾ ਆਪਣੇ 'ਤੇ ਮੈਂ। ਪੁੱਤਰੀ ਕੌਲ ਨਾ ਪਾਲਿਓ, ਇਹ ਮੈਂ ਜਲ ਰਵਾਂਗਾ। ਕੋਈ ਮੈਨੂੰ ਕਹਿ ਦੇਵੇ ਤੇਰਾ ਆਪਣਾ ਪੁੱਤਰ ਨਹੀਂ ਆ ਕੇ ਲੱਗਾ, ਮੈਂ ਜਲ ਲਵਾਂਗਾ, ਪਰ ਮੈਂ ਦੁਨੀਆ ਦੇ ਪੁੱਤਰ ਜ਼ਰੂਰ ਸੁਧਾਰਾਂਗਾ। ਜੇ ਮੈਂ ਇਕੱਲਾ ਕਰੇ ਤਾਂ ਮੈਂ ਦਾਅਵੇ ਨਾਲ ਕਹਿੰਦਾ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਵਲੀ ਕੰਧਾਰੀ ਵਰਗੇ, ਕੌਡੇ ਭੀਲ ਵਰਗੇ, ਭੂਮੀਏ ਚੋਰ ਵਰਗੇ ਸੁਧਰ ਸਕਦੇ ਨੇ, ਉਹਦਾ ਆਪਣਾ ਬੱਚਾ ਕਿਉਂ ਨਾ ਸੁਧਰਦਾ। ਵਕਤ ਹੀ ਨਹੀਂ ਸੀ ਜਿਹੜਾ ਵਕਤ ਬੱਚੇ ਨੂੰ ਸੁਧਾਰਦਾ ਸੀ, ਉਹ ਵਕਤ ਮੇਰੇ ਮਾਲਕ ਨੇ ਤੁਹਾਡਿਆਂ ਬੱਚਿਆਂ ਨੂੰ ਉੱਪਰ ਲਾ ਦਿੱਤਾ, ਤੁਹਾਡਿਆਂ ਬੱਚਿਆਂ 'ਤੇ ਉਹ ਪਿਆਰ ਲੁਟਾ ਦਿੱਤਾ। ਗੁਰੂ ਕਿਆ ਸਿੱਖਾ, ਗੁਰੂ ਨਾਨਕ ਦਾ ਗੁਰਪੁਰਬ ਮਨਾਉਣਾ ਹੈ, ਇਸ ਇਤਿਹਾਸ ਨੂੰ ਵਾਚਿਆ ਕਰ, ਇਸ ਇਤਿਹਾਸ ਨੂੰ ਸਮਝਿਆ ਕਰ ਕਿ ਗੁਰੂ ਨਾਨਕ ਨੇ ਆਪਣੇ ਬੱਚਿਆਂ ਦਾ ਪਿਆਰ ਵੀ ਸਾਡੇ ਤੋਂ ਲੁਟਾਇਆ। ਮੈਂ ਕੀ ਦਿੱਤਾ ਗੁਰੂ ਨਾਨਕ ਨੂੰ, ਲਿਆ ਹੀ ਲਿਆ ਹੈ, ਲੈਣ ਹੀ ਆਉਣਾ, ਜਦੋਂ ਲੈਣ ਆਉਣਾ ਦੇਣ ਕੁਝ ਨਹੀਂ ਆਉਂਦਾ। ਕਵਨ ਕਾਜ ਸਿਰਜੇ ਜਗ ਭੀਤਰ, ਕਿਸ ਵਾਸਤੇ ਮਾਲਕ ਨੇ ਸਾਨੂੰ ਸਿਰਜਿਆ ਹੈ, ਮੇਰਾ ਮਨੁੱਖੀ ਫਰਜ਼ ਕੀ ਹੈ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਜਨਮ ਲੈ ਕੇ ਕਿਹੜੇ ਫਲ ਦੀ ਪ੍ਰਾਪਤੀ ਕਰਨੀ ਹੈ ਨਹੀਂ ਪਤਾ, ਜਨਮ ਕਵਨ ਫਲ ਪਾਇਆ ਸਮਝ ਆ ਜਾਏ ਮੈਨੂੰ ਕਿ ਮੇਰਾ ਜਨਮ ਕਿਸ ਵਾਸਤੇ ਹੋਇਆ। ਭਵਨਿਧ ਤਰਨ ਤਾਰਨ ਚਿੰਤਾ ਮਨ, ਜਿਹੜਾ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਗੁਰੂ ਦਾ ਗਿਆਨ, ਰੱਬ ਦੀਆਂ ਸੱਚੀਆਂ ਸੁੱਚੀਆਂ ਵਿਚਾਰਾਂ ਜੋ ਗੁਰੂ ਕੋਲੋਂ ਮਿਲਣੀਆਂ ਸਨ। ਭਵਨਿਧ ਨਿਧ ਭਾਵ ਖਜ਼ਾਨਾ, ਸੰਸਾਰ ਸੰਸਾਰ ਸਮੁੰਦਰ, ਜਿਵੇਂ ਸਮੁੰਦਰ ਵਿੱਚ ਪਾਣੀ ਹੁੰਦਾ ਹੈ, ਸੰਸਾਰ ਅਤੇ ਵਿਕਾਰਾਂ ਦਾ ਪਾਣੀ ਹੈ। ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਕੌਣ ਹੈ? ਭਵਨਿਧ ਤਰਨ ਤਾਰਨ ਚਿੰਤਾ ਮਨ, ਮੇਰੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਮੇਰਾ ਅਪਰਾਧ ਇਹ ਹੈ, ਇੱਕ ਨਿਮਖ ਨਾ ਇਹ ਮਨ ਲਾਇਆ, ਇੱਕ ਨਿਮਖ ਵਾਤਰ ਵੀ ਆਪਣਾ ਮਨ ਉਸ ਨਾਲ ਨਹੀਂ ਜੋੜ ਸਕਿਆ, ਸੰਬੰਧ ਨਹੀਂ ਕਾਇਮ ਕਰ ਸਕਿਆ, ਇਹ ਮੇਰਾ ਅਪਰਾਧ ਹੈ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਸਾਦੀ ਆ ਤਿਸ ਕੀ ਭਾਉ ਭਗਤ ਨੇ ਸਾਦੀ। ਇਹ ਅਪਰਾਧ ਕਰ ਬੈਠਾ ਕਿ ਜਿਹੜਾ ਮੇਰੇ ਮਾਲਕ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਸੀ, ਜੋ ਦਾਤਾਂ ਦਿੱਤੀਆਂ ਸਨ, ਜੋ ਮੇਰੇ ਤੋਂ ਆਪਾ ਵਾਰਿਆ ਸੀ, ਆਪਣੇ ਬੱਚਿਆਂ ਦਾ ਆਪਣੇ ਘਰ ਦਾ ਪਿਆਰ ਵੀ ਮੇਰੇ ਤੋਂ ਲੁਟਾ ਦਿੱਤਾ ਸੀ, ਮੈਂ ਉਸ ਪਿਆਰ ਨੂੰ ਸਾਂਭ ਨਹੀਂ ਸਕਿਆ, ਮੇਰਾ ਅਪਰਾਧ ਹੈ। ਇਸ ਅਪਰਾਧ ਦੀ ਮੈਨੂੰ ਸਜ਼ਾ ਮਿਲ ਰਹੀ ਹੈ। ਉਹ ਅਪਰਾਧ ਦੀ ਸਜ਼ਾ ਕੀ ਹੈ? ਘਰ ਟੁੱਟ ਰਹੇ ਨੇ, ਪਿਆਰ ਘਰਾਂ 'ਚੋਂ ਮੁੱਕ ਰਿਹਾ ਹੈ, ਮਨੁੱਖ ਅੰਦਰੋਂ ਖੁਸ਼ਕ ਹੁੰਦਾ ਜਾ ਰਿਹਾ, ਬਾਹਰੋਂ ਵੇਖਣ ਨੂੰ ਬੜਾ ਹਰਿਆ ਭਰਿਆ ਹੈ, ਤ੍ਰੇੜਾਂ ਪਰਿਵਾਰਾਂ 'ਚ ਪੈ ਰਹੀਆਂ ਨੇ। ਅਤੇ ਮਾਫ ਕਰਨਾ, ਜੇ ਗੁਰੂ ਦੇ ਸਾਹਿਬਜ਼ਾਦੇ ਘਰ ਨਹੀਂ ਨਾ ਦਿਸ ਰਹੇ ਤਾਂ ਦਿਸ ਸਾਡੇ ਵੀ ਨਹੀਂ ਰਹੇ। ਅੱਜ ਕਿੰਨੀਆਂ ਮਾਵਾਂ ਬੱਚਿਆਂ ਹੱਥੋਂ ਰੋ ਰਹੀਆਂ ਨੇ। ਕਦੀ ਦੁਨੀਆਂ 'ਤੇ ਵਿਚਰ ਕੇ ਵੇਖੋ, ਮੈਨੂੰ ਤਾਂ ਸੰਸਾਰ 'ਤੇ ਜਦੋਂ ਦੁਨੀਆਂ 'ਤੇ ਵਿਚਰਦਿਆਂ ਵੇਖੀਦਾ, ਬੜੇ ਮਾਂ, ਬੜੀਆਂ ਮਾਵਾਂ, ਬੜੇ ਪਿਤਾ ਜਿਹੜੇ ਬੱਚਿਆਂ ਦੇ ਹੱਥੋਂ ਦੁਖੀ ਨਜ਼ਰ ਆਉਂਦੇ ਨੇ, ਉਦੋਂ ਤਰਸ ਵੀ ਆਉਂਦਾ, ਇੱਕ ਗਿਲਾ ਵੀ ਆਉਂਦਾ ਹੈ। ਮਾਂ ਅੱਜ ਆਪਣੇ ਬੱਚੇ ਦੇ ਹੱਥੋਂ ਹੱਥ ਧੋ ਬੈਠੀ ਹੈ ਨਾ, ਇਹ ਵਕਤ ਸਾਂਭਿਆ ਹੁੰਦਾ, ਉਦੋਂ ਹੀ ਸੁਪਨਾ ਲਿਆ ਹੁੰਦਾ, ਇਹਦੇ 'ਤੇ ਮੈਂ ਅਜੀਤ ਸਿੰਘ ਵੇਖਣਾ ਨਹੀਂ, ਵਿਗੜਨਾ ਹੀ ਨਹੀਂ ਸੀ। ਉਦੋਂ ਹੀ ਸੁਪਨਾ ਲਿਆ ਹੁੰਦਾ, ਇਹ 'ਚੋਂ ਮੈਂ ਜੁਝਾਰ ਸਿੰਘ ਵੇਖਣਾ, ਉਦੋਂ ਤਾਂ ਸੁਪਨੇ ਕੁਝ ਹੋਰ ਸਨ, ਉਦੋਂ ਤਾਂ ਇਹ ਸੁਪਨੇ ਸਨ, ਇਹਨੇ ਕਮਾਈ ਕਰਨੀ ਹੈ ਅਤੇ ਘਰ ਭਰ ਦੇਣਾ ਹੈ ਸਾਡਾ। ਉਹ ਸੁਪਨੇ ਟੁੱਟ ਗਏ, ਆਸਾਂ ਕੁਝ ਹੋਰ ਲਾਈਆਂ ਸਨ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਘਰ ਆਸਾ, ਵੱਡਾ ਹੋਏ ਧਨ ਖੱਟ ਦੇ ਘਰ ਭੋਗ ਬਿਲਾਸਾ, ਵੀ ਇਹ ਸੰਸਾਰ 'ਤੇ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ, ਇਹ ਆਸਾਂ ਲਾ ਕੇ ਜ਼ਿੰਦਗੀ ਜੂਈ ਗਏ, ਪਰ ਜਿਹਨੇ ਦਿੱਤਾ ਸੀ ਉਹਦੇ ਨਾਲ ਸਾਂਝ ਪਾਈ ਨਾ। ਮਾਲਕ ਜੀ ਕਿਰਪਾ ਕਰਨ, ਇਹ ਪਾਵਨ ਸ਼ਬਦ ਦੇ ਪੰਜ ਬੰਦ ਹਨ, ਰਹਾਉ ਦਾ ਬੰਦ ਅਤੇ ਪਹਿਲੇ ਬੰਦ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਕੀਤੀ ਹੈ। ਅਗਲੇਰੇ ਜਿਹੜੇ ਬੰਦ ਹਨ ਉਹਨਾਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਫਿਰ ਸ਼ਾਮਾਂ ਵਾਲੀ ਦੀਵਾਨ ਵਿੱਚ ਸਾਂਝੀ ਕਰਾਂਗੇ। ਬਹੁਤ ਪਿਆਰਾ ਸ਼ਬਦ ਹੈ, ਬੜਾ ਵਧੀਆ ਸਿਧਾਂਤ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਬਖਸ਼ਿਸ਼ ਕੀਤਾ ਹੈ। ਕੱਲ੍ਹ ਦੇ ਅਗਲੇ ਦੀਵਾਨ ਵਿੱਚ ਜੋ ਜੰਮਣ ਮਰਨ ਦਾ ਰੋਜ਼ ਸਾਡੀ ਕਿਰਿਆ ਚੱਲ ਰਹੀ ਹੈ, ਸਾਨੂੰ ਤਾਂ ਇਹ ਫਿਕਰ ਪਿਆ ਹੋਏ ਨਾ ਵੀ ਮਰਨ ਤੋਂ ਬਾਅਦ ਨਾ ਕਿਤੇ ਜੂਨਾਂ 'ਚ ਪੈ ਜਾਈਏ, ਇਸੇ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਆਖਿਆ, ਚਿੰਤਾ ਨਾ ਕਰ, ਮਰਨ ਤੋਂ ਬਾਅਦ ਨਹੀਂ, ਜਿਉਂਦਿਆਂ ਜਿਹੜੇ ਜੰਮਣ ਮਰਨ ਵਿੱਚ ਪਿਆ ਹੋਏ ਆ, ਪਹਿਲਾਂ ਇਹ 'ਚੋਂ ਖੈੜਾ ਛੁਡਾ ਲਾ, ਅਗਲਾ ਆਪਣੇ ਆਪ ਹੀ ਸਾਫ਼ ਹੋ ਜਾਣਾ। ਪਹਿਲਾਂ ਇਹ ਸਮਝ ਲਈਏ, ਜਿਉਂਦਿਆਂ ਕਿਹੜੀਆਂ ਚੀਜ਼ਾਂ ਮੈਨੂੰ ਤੰਗ ਕਰ ਰਹੀਆਂ, ਕਿਹੜੀਆਂ ਜੂਨਾਂ ਵਿੱਚੋਂ ਗੁਜ਼ਰ ਰਿਹਾ, ਕਿਹੜਾ ਆਵਾਗਮਨ ਹੈ ਜਿਹਦੇ ਵਿੱਚ ਮੈਂ ਪਿਆ ਹੋਇਆ, ਉਸ ਆਵਾਗਮਨ ਦਾ ਜ਼ਿਕਰ ਕੱਲ੍ਹ ਨੂੰ ਆਪਾਂ ਇਸੇ ਦੀਵਾਨ ਵਿੱਚ ਫਿਰ ਸਾਂਝਾ ਕਰਾਂਗੇ। ਸ਼ਬਦ ਦੀ ਵਿਚਾਰ ਕਰਦਿਆਂ ਭੁੱਲਾਂ ਮੇਰੀਆਂ, ਬਚਨ ਚੰਗੇ ਲੱਗੇ ਹੁਣ ਮੇਰੇ ਨਹੀਂ, ਮੇਰੇ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣੇ। ਗੱਜ ਕੇ ਬੁਲਾਓ ਫਤਿਹ, ਦਿਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।